ਤੁਧ ਆਗੇ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ।
ਤਿੰਨੇ ਤਾ ਬਨਵਾ ਨਹਾਰਾ, ਦੁਖ ਹੰਤਾ ਸੁਖ ਰਾਸ, ਤਾਂ ਕੋ ਬਿਘਨ ਨਾ ਕਉ ਲਾਗੇ, ਜਾਂਕੀ ਪ੍ਰਭ ਆਗੇ ਅਰਦਾਸ।
ਜਾਏ ਬਾਬੇ ਆਦ ਮਾਂ ਦੇ ਹੋਂਦ ਪੁੱਲ ਗੈ, ਤਰਾਂ ਮਾਂ ਤੇ ਜੁੱਲਾਂ ਮੀਂਹਾਂ ਨੇਰ ਚੁੱਲ ਗੈ, ਤਰਾਂ ਮਾਂ ਤੇ ਜੁੱਲਾਂ ਮੀਂਹਾਂ ਨੇਰ ਚੁੱਲ ਗੈ।
ਟੁੱਟ ਰਹੇ ਸਿਖੰਬ ਮਾਨਵ ਮਿਆਰ ਦੇ, ਜੇ ਨਾ ਗੁਰੂ ਪਿਤਾ ਤੇ ਪੁੱਤਰ ਵਾਰ ਦੇ, ਜੇ ਨਾ ਗੁਰੂ ਪਿਤਾ ਤੇ ਪੁੱਤਰ ਵਾਰ ਦੇ।
ਓ ਚੜ ਦੇ ਤਫਾਨ, ਚੜ ਦੇ ਤਫਾਨ ਮੰਮਾ ਦੀ ਰਸੂਲਾਂ ਨੇ, ਰਹਿ ਨਾ ਜੋ ਪੁਜਾਰੀ ਅੱਲਾ ਦੇ ਆਸੂਲਾਂ ਦੇ, ਰਹਿ ਨਾ ਜੋ ਪੁਜਾਰੀ ਅੱਲਾ ਦੇ ਆਸੂਲਾਂ ਦੇ।
ਰੱਬ ਨੂੰ ਰਜਾਉਣ ਲਈ ਰਜ਼ਤ ਮਾਰ ਦੇ, ਜੇ ਨਾ ਗੁਰੂ ਪਿਤਾ ਤੇ ਪੁੱਤਰ ਵਾਰ ਦੇ, ਜੇ ਨਾ ਗੁਰੂ ਪਿਤਾ ਤੇ ਪੁੱਤਰ ਵਾਰ ਦੇ।
ਉਹ ਦਿਲ ਪੋਲੇ ਪੰਡੇ ਆਰਤੀ ਸੁਣਾਉਂਦੇ ਸੀ, ਮੂਰਤੀ ਚੋਂ ਦਿਓ ਤੇ ਮੁੱਖ ਨਾ ਵਖਾਉਂਦੇ ਸੀ, ਮੂਰਤੀ ਚੋਂ ਦਿਓ ਤੇ ਮੁੱਖ ਨਾ ਵਖਾਉਂਦੇ ਸੀ।
ਡੁੱਬਦਾ ਧਰਮ ਵਿੱਚ ਮੰਜ ਤਾਰ ਦੇ, ਜੇ ਨਾ ਗੁਰੂ ਪਿਤਾ ਤੇ ਪੁੱਤਰ ਵਾਰ ਦੇ, ਜੇ ਨਾ ਗੁਰੂ ਪਿਤਾ ਤੇ ਪੁੱਤਰ ਵਾਰ ਦੇ।
ਉਹ ਫੜ ਦੇ ਜਬਾਨ ਤੇਗ ਦੇ ਬਹਾਦਰ, ਹਿੰਦੀਆਂ ਦੀ ਕੌਣ ਬਣਦਾ ਸੀ ਚਾਦਰ, ਹਿੰਦੀਆਂ ਦੀ ਕੌਣ ਬਣਦਾ ਸੀ ਚਾਦਰ।
ਰਾਮ ਛੱਡ ਸਾਰੇ, ਰਾਮ ਛੱਡ ਸਾਰੇ ਅੱਲਾਹੂ ਪੁਕਾਰ ਦੇ, ਜੇ ਨਾ ਗੁਰੂ ਪਿਤਾ ਤੇ ਪੁੱਤਰ ਵਾਰ ਦੇ, ਜੇ ਨਾ ਗੁਰੂ ਪਿਤਾ ਤੇ ਪੁੱਤਰ ਵਾਰ ਦੇ।
ਓ ਖਾਲਸਾ ਪਿਆਰੇ, ਜੇ ਨਾ ਪੰਜ ਸਾਜ ਦੇ, ਪੁੱਲ ਦੇ ਅਸੂਲ ਸੀ ਪੰਚਾਇਤੀ ਰਾਜ ਦੇ, ਪੁੱਲ ਦੇ ਅਸੂਲ ਸੀ ਪੰਚਾਇਤੀ ਰਾਜ ਦੇ।
ਪੱਖ ਜਮਹੂਰੀ ਜ਼ਬਰ ਵਗਾਰ ਦੇ, ਜੇ ਨਾ ਗੁਰੂ ਪਿਤਾ ਤੇ ਪੁੱਤਰ ਵਾਰ ਦੇ, ਜੇ ਨਾ ਗੁਰੂ ਪਿਤਾ ਤੇ ਪੁੱਤਰ ਵਾਰ ਦੇ।
ਓ ਗਵਾਲੀਆਰ ਬਾਬਾ ਜਿਨ੍ਹਾਂ ਦਾ ਛੁਡਾਇਆ ਸੀ, ਪਿਤਾ ਦਾ ਵੀ ਸੀਸ ਦਿੱਲੀ ਚਾ ਕਟਾਇਆ ਸੀ, ਪਿਤਾ ਦਾ ਵੀ ਸੀਸ ਦਿੱਲੀ ਚਾ ਕਟਾਇਆ ਸੀ।
ਓ ਨਾ ਕਰੇ ਤੇਜ ਸਿੱਖੀ ਦਾ ਸੁਹਾਰ ਦੇ, ਜੇ ਨਾ ਗੁਰੂ ਪਿਤਾ ਤੇ ਪੁੱਤਰ ਵਾਰ ਦੇ, ਜੇ ਨਾ ਗੁਰੂ ਪਿਤਾ ਤੇ ਪੁੱਤਰ ਵਾਰ ਦੇ।
ਓ ਵੈਰੀ ਹੋਇਆ ਫੌਜੀ ਪਾਰਤੀ ਸਮੁੱਚਾ ਸੀ, ਉਦੋਂ ਵੀ ਜੰਕਾਰਾ ਗੁਰੂ ਜੀ ਦਾ ਉੱਚਾ ਸੀ, ਉਦੋਂ ਵੀ ਜੰਕਾਰਾ ਗੁਰੂ ਜੀ ਦਾ ਉੱਚਾ ਸੀ।
ਸਿੱਖੀ ਦੇ ਮਕਾਊ ਖਿਆਲ ਸਰਕਾਰ ਦੇ, ਜੇ ਨਾ ਗੁਰੂ ਪਿਤਾ ਤੇ ਪੁੱਤਰ ਵਾਰ ਦੇ, ਜੇ ਨਾ ਗੁਰੂ ਪਿਤਾ ਤੇ ਪੁੱਤਰ ਵਾਰ ਦੇ।
ਖੁਸ਼ੀ ਦੇ ਜੰਕਾਰੇ, ਖੁਸ਼ੀ ਦੇ ਜੰਕਾਰੇ, ਖੁਸ਼ੀ ਦੇ ਜੰਕਾਰੇ ਪੁੱਤਾਂ ਦੀ ਸ਼ਹੀਦੀ ਤੇ, ਤਾਈਓ ਸਿੱਖ ਤੁਰੇ ਉਹਨਾਂ ਦੀ ਮਾਰੀਦੀ ਤੇ, ਤਾਈਓ ਸਿੱਖ ਤੁਰੇ ਉਹਨਾਂ ਦੀ ਮਾਰੀਦੀ ਤੇ।
ਕਿਵੇਂ ਟੋਟੇ ਪੁੱਤਾਂ ਦੇ ਗਲਾਂ ਚ ਡਾਰ ਦੇ, ਜੇ ਨਾ ਗੁਰੂ ਪਿਤਾ ਤੇ ਪੁੱਤਰ ਵਾਰ ਦੇ, ਜੇ ਨਾ ਗੁਰੂ ਪਿਤਾ ਤੇ ਪੁੱਤਰ ਵਾਰ ਦੇ।
ਓ ਅਨੰਦਪੁਰੀ ਆ ਤੇ ਪਾਰ ਵਾਰ ਵਾਰ ਕੇ, ਰੱਖਿਆ ਗੁਰੂ ਗ੍ਰੰਥ ਸਤ ਕਰਕੇ, ਰੱਖਿਆ ਗੁਰੂ ਗ੍ਰੰਥ ਸਤ ਕਰਕੇ।
ਪੰਥ ਦੇ ਨਿਸ਼ਾਨ, ਪੰਥ ਦੇ ਨਿਸ਼ਾਨ ਨਾਸੀ ਲਸ਼ਕਾਰ ਦੇ, ਜੇ ਨਾ ਗੁਰੂ ਪਿਤਾ ਤੇ ਪੁੱਤਰ ਵਾਰ ਦੇ, ਜੇ ਨਾ ਗੁਰੂ ਪਿਤਾ ਤੇ ਪੁੱਤਰ ਵਾਰ ਦੇ।
ਉਹ ਬਿਨਾ ਤੂੰ ਸੇ ਜੰਕਾਰੇ ਤੇ ਮੰਦਰ ਰਹਿੰਦੇ ਨਾ, ਸੰਗਤ ਪੰਗਤਾ ਇੱਕੋ ਜਾਤ ਬਹਿੰਦੇ ਨਾ, ਸੰਗਤ ਪੰਗਤਾ ਇੱਕੋ ਜਾਤ ਬਹਿੰਦੇ ਨਾ।
ਮਸਤ ਅੱਲਾ ਦੇ ਕਲਮੇ ਉਚਾਰ ਦੇ, ਜੇ ਨਾ ਗੁਰੂ ਪਿਤਾ ਤੇ ਪੁੱਤਰ ਵਾਰ ਦੇ,
ਜੇ ਨਾ ਗੁਰੂ ਪਿਤਾ ਤੇ ਪੁੱਤਰ ਵਾਰ ਦੇ।
ਮੈਂ ਆਪਣਾ ਸੁੱਤ ਤੋਹੇ ਨਵਾਜਾ ਦੇ ਹੁਕਮਨਾਮਿਆਂ ਮੁਤਾਬਕ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਲਾਈ ਹੋਈ ਡਿਊਟੀ ਨੂੰ ਦੁਨੀਆਂ ਦੇ ਸਾਹਮਣੇ ਮਹਾਨ ਕੁਰਬਾਨੀ ਦੀ ਮੰਜ਼ਿਲ ਪ੍ਰਾਪਤ ਕਰਕੇ ਹੀ ਸੰਪੂਰਨ ਕੀਤਾ, ਜਿਸ ਤੋਂ ਅੱਜ ਦਾ ਮਜ਼ਮੂਨ ਹੈ ਕਿ ਖਾਲਸ ਆਤਮਾ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਸਿਰ ਉੱਤੇ ਪ੍ਰਭੂ ਵੱਲੋਂ ਲਾਈ ਹੋਈ ਡਿਊਟੀ ਨੂੰ ਨਿਭਾਉਂਦਿਆਂ ਹੋਇਆਂ ਗਿਣ ਗਿਣ ਕੇ ਕਰਜ਼ੇ ਉਤਾਰੇ ਔਰ ਖੂਨ ਰੰਗਾ ਇਤਿਹਾਸ ਪੇਸ਼ ਕੀਤਾ, ਜਿਸ ਬਾਬਤ ਚਾਰ ਲਾਈਨਾਂ ਇਉਂ ਬੇਨਤੀ ਨੇ।
ਕਲਗੀ ਵਾਲਿਆ ਕੌਮ ਦਾ ਕਰਜ਼ ਸਿਰ ਤੋਂ, ਤੇਰੇ ਵਾਂਗ ਨੀ ਕੋਈ ਉਤਾਰ ਸਕਿਆ, ਨੌ ਸਾਲ ਵਿੱਚ ਕੌਣ ਜਤੀਮ ਹੋ ਕੇ ਸੀਸ ਪਿਤਾ ਦਾ ਹਿੰਦਾ ਲਈ ਵਾਰ ਸਕਿਆ, ਵੱਲੀ ਔਲੀਆ ਪੀਰ ਨੀ ਨਜ਼ਰ ਆਉਂਦਾ, ਲਾਲ ਹੱਸ ਜੋ ਪੰਥ ਲਈ ਵਾਰ ਸਕਿਆ, ਰਾਤ ਪੋ ਦੀ ਸੂਲਾਂ ਦੀ ਸੇਜ ਉੱਤੇ ਕਿਹੜਾ ਹੱਸ ਕੇ ਸ਼ੁਕਰ ਗੁਜ਼ਾਰ ਸਕਿਆ।
ਐਸੀ ਮਹਾਨ ਕੁਰਬਾਨੀ ਨੂੰ ਨਮਸਕਾਰ ਕਰਨ ਲਈ ਅੱਜ ਦੇ ਸਰੋਤੇ ਜਨ ਮੁਖ ਪਵਿੱਤਰ ਕਰੋ ਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਸ ਪ੍ਰੋਗਰਾਮ ਨੂੰ ਪੇਸ਼ ਕਰਨ ਲਈ ਲਖਮੀਰ ਸਿੰਘ ਮਸਤ ਐਂਡ ਪਾਰਟੀ, ਬਲਦੇਵ ਸਿੰਘ ਢਿੱਲੋਂ ਤੇ ਦਵਿੰਦਰ ਸਿੰਘ ਸੰਧੂ ਹਾਜ਼ਰ ਨੇ। ਆਓ ਪੜ੍ਹੀਏ ਕਿ ਕਰਜ਼ੇ ਕਿਵੇਂ ਖਾਲਸ ਆਤਮਾ ਨੇ ਉਤਾਰੇ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸ਼ੁਰੂ ਤੋਂ ਪ੍ਰਭੂ ਵੱਲੋਂ ਲਾਈ ਹੋਈ ਡਿਊਟੀ ਨੂੰ ਸੰਪੂਰਨ ਕਰਦੇ ਰਹੇ। ਬਚਪਨ ਵਿੱਚ ਇਹਨਾਂ ਤੀਰਾਂ ਨਾਲ ਲੜਕੀਆਂ ਦੀ ਮਿੱਟੀ ਦੇ ਭਾਂਡੇ ਦੇ ਗਾਗਰਾਂ ਵਿੰਨੀਆਂ। ਸਮਾਂ ਆਇਆ, ਸਿਰ ਉੱਤੇ ਕਰਜ਼ਾ ਸੀ ਕਿ ਦੁਨੀਆਂ ਦੇ ਆਏ ਹੋਏ ਜ਼ੁਲਮ ਨੂੰ ਟਾਲਣ ਲਈ ਉਹਨਾਂ ਨੇ ਆਪਣੇ ਪਿਤਾ ਦੀ ਕੁਰਬਾਨੀ ਦਿੱਤੀ। ਔਰ ਸਮਾਂ ਆਇਆ ਕੌਮ ਨੂੰ ਨਵਾਂ ਜੀਵਨ ਦੇ ਕੇ 1756 ਨੂੰ ਖਾਲਸੇ ਦੀ ਸਿਰਜਣਾ ਕੀਤੀ। ਭੰਗਾਣੀ ਦੇ ਜੰਗ ਤੋਂ ਲੈ ਕੇ ਖਿਦਰਾਣੇ ਦੀ ਟਾਪ ਤੱਕ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਰੇ ਜੰਗ ਹੀ ਇੱਕ ਮਾਰਕੇ ਦੀ ਕਮਾਲ ਦੀ ਲੜਾਈ ਦੇ ਰੂਪ ਵਿੱਚ ਸਨ, ਪਰ ਚਮਕੌਰ ਦਾ ਯੁੱਧ ਇੱਕ ਦੁਨੀਆਂ ਤੋਂ ਵੱਖਰਾ ਸੀ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਮਕੌਰ ਵਿੱਚ ਲੜੇ ਜਾਣ ਵਾਲੇ ਯੁੱਧ ਦੇ ਦਿਨਾਂ ਨੂੰ ਵੇਖ ਕੇ ਦੁਨੀਆਂ ਦੇ ਲੋਕ ਸੋਚਦੇ ਸਨ ਕਿ ਇੱਕ ਪਾਸੇ 10 ਲੱਖ ਹੈ, ਇੱਕ ਪਾਸੇ ਕੇਵਲ 40 ਨੇ ਮਨੁੱਖਤਾ ਦੀ ਸੱਚ ਦੀ ਆਵਾਜ਼ ਨੂੰ ਲੈ ਕੇ ਤੁਰਦੇ। ਔਰ ਅੱਜ ਜਾਂ ਤਾਂ ਗੁਰੂ ਸਦਾ ਲਈ ਖਤਮ ਹੋ ਜਾਵੇਗਾ ਆਜ਼ਾਦੀ ਦਾ ਸੰਗਰਾਮੀ, ਤੇ ਜਾਂ ਸਦਾ ਲਈ ਅਮਰ ਹੋ ਜਾਵੇਗਾ। ਪਰ ਹਾਰਦੀ ਉਹ ਕੌਮ ਹੈ ਜਿਹੜੀ ਹਾਰ ਨੂੰ ਮੰਨ ਲਵੇ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇੱਕ ਇੱਕ ਵੀਰ ਸਿਪਾਹੀ ਨੇ 125 ਲੱਖ ਦਾ ਮੁਕਾਬਲਾ ਕੀਤਾ। ਔਰ ਇੱਥੇ ਹੀ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਪ੍ਰਾਣਾਂ ਤੋਂ ਪਿਆਰੇ ਸਿੰਘ ਔਰ ਪੁੱਤਰਾਂ ਨੂੰ ਸ਼ਹੀਦ ਕਰਵਾਇਆ। ਇੱਥੇ ਗੁਰੂ ਬਾਜਾਂ ਵਾਲੇ ਜੀ ਨੇ ਸ਼ਹੀਦ ਹੋਣ ਵਾਲੇ ਆਪਣੇ ਤੀਰ ਨਾਲ ਵੈਰੀ ਦੇ ਕੋਲ ਸੋਨੇ ਦੀ ਇੱਕ ਛੱਲੇ ਵਾਲੇ ਤੀਰ ਵੀ ਭੇਜੇ, ਜਿਸ ਤੋਂ ਕਿ ਦੁਨੀਆਂ ਦਾ ਇਤਿਹਾਸ ਇਹ ਭੁਲੇਖੇ ਵਿੱਚ ਔਰ ਐਨ ਹੈਰਾਨ ਰਹਿ ਜਾਂਦਾ ਹੈ ਕਿ ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੈ ਜਿਹੜਾ ਕਿ ਦੁਸ਼ਮਣਾਂ ਤੱਕ ਵੀ ਸੋਨਾ ਵੰਡ ਸਕਦਾ।
ਦਸਮ ਪਾਤਸ਼ਾਹ ਜੀ ਕਰਨੀਆਂ ਕਰ ਕਰਕੇ ਡਾਢਾ ਜੱਗ ਨੂੰ ਤੁਸਾਂ ਹੈਰਾਨ ਕੀਤਾ, ਚਾੜੀ ਚੜੇ ਨੂੰ ਪਾਨ ਤਾਂ ਦਹੀ ਤਾੜੀ, ਉਹਨੂੰ ਬਾਜ ਤੋਂ ਚੁੱਕ ਬਲਵਾਨ ਕੀਤਾ, ਡਿੱਠਾ ਘਾਹੀ ਦੇ ਵੱਲ ਤਾਂ ਵੇਨ ਆਈ, 14 ਵਿਦਿਆ ਦਾ ਉਹਨੂੰ ਗਿਆਨ ਕੀਤਾ, ਪਾਣੀ ਅੰਮ੍ਰਿਤ ਦੀ ਚਾੜ ਕੇ ਮੋਏ ਨੂੰ ਵੀ ਜੀਉ ਪਾਉ ਦਿੱਤਾ, ਸਾਵਧਾਨ ਕੀਤਾ, ਸਖੀ ਪੁਣਾ ਤਾਂ ਹੱਦੋਂ ਲੰਘਾ ਦਿੱਤਾ, ਅੱਗੇ ਪਿੱਛੇ ਨਾ ਰਤੀ ਧਿਆਨ ਕੀਤਾ, ਜਿਹਨੂੰ ਮਾਰਿਆ ਤੀਰ ਮੈਦਾਨ ਅੰਦਰ, ਤੁਸਾਂ ਉਸ ਨੂੰ ਵੀ ਸੋਨਾ ਦਾਨ ਕੀਤਾ।
ਵੱਡੇ ਪੁੱਤਰਾਂ ਨੂੰ ਆਪ ਸ਼ਹੀਦ ਕਰਵਾ ਕੇ ਛੋਟਿਆਂ ਦੀ ਸ਼ਹੀਦੀ ਦੀ ਕਹਾਣੀ ਕੰਨਾਂ ਨਾਲ ਸੁਣ ਕੇ ਗੁਰੂ ਬਾਜਾਂ ਵਾਲਾ ਜੰਗ ਦੀਆਂ ਸਮਾਪਤੀਆਂ ਕਰਕੇ ਦਮਦਮੇ ਸਾਹਿਬ ਦੀ ਧਰਤੀ ਵਿੱਚ ਬੈਠਾ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਪੂਰੇ ਪੰਜ ਪਿਆਰੇ ਨਹੀਂ, ਸਤਿਗੁਰਾਂ ਦੇ ਕੋਲ ਚਾਰ ਲਾਲ ਨਹੀਂ, ਸਤਿਗੁਰਾਂ ਦੇ ਕੋਲ ਪਸ਼ਮੀਨੇ ਦੀ ਚਾਂਦਨੀ ਨਹੀਂ, ਸਤਿਗੁਰਾਂ ਦੇ ਕੋਲ ਪੰਜ ਕਲਾ ਸ਼ਸਤਰ ਨਹੀਂ, ਸਤਿਗੁਰਾਂ ਦੇ ਕੋਲ ਹਾਥੀ ਪ੍ਰਸ਼ਾਦੀ ਨਹੀਂ, ਸਤਿਗੁਰਾਂ ਦੇ ਕੋਲ ਚੰਦਨ ਦੀ ਚੌਂਕੀ ਨਹੀਂ। ਅਨੰਦਪੁਰ ਵਾਲੀ ਰਾਜਧਾਨੀ ਉਜੜ ਚੁੱਕੀ ਹੈ, ਮਾਰੂਥਲ ਦੀ ਧਰਤੀ ਵਿੱਚ ਬੈਠੇ ਨੇ, ਪਰ ਉਹਨਾਂ ਦੇ ਦਿਲ ਵਿੱਚ ਅਰਮਾਨ ਐਸੇ ਨੇ, ਪੰਥ ਵਸੇ ਮੈਂ ਉਜੜਾਂ ਮਨ ਚਾਓ ਕਨੇਰਾ। ਸਾਹਿਬਗੁਰੂ ਗੋਬਿੰਦ ਸਿੰਘ ਮਹਾਰਾਜ ਦੇਸ਼ ਤੇ ਕੌਮ ਦਾ ਸੱਚਾ ਵਫ਼ਾਦਾਰ, ਜਿਸਨੇ ਕੌਮ ਦੀ ਬਿਪਤਾ ਨੂੰ ਆਪਣੀ ਝੋਲੀ ਵਿੱਚ ਪਾ ਕੇ ਖੂਨ ਰੰਗਾ ਇਤਿਹਾਸ, ਬੇਮਿਸਾਲ ਕੁਰਬਾਨੀ ਦਾ ਨਕਸ਼ਾ ਪੇਸ਼ ਕੀਤਾ ਹੈ, ਉਹ ਸਤਿਗੁਰੂ ਪਾਤਸ਼ਾਹ ਦੀਵਾਨ ਲਾ ਕੇ ਬੈਠੇ ਨੇ। ਕਵੀ ਦੀ ਕਲਮ ਨੇ ਹਰਕਤ ਖਾਧੀ, ਐ ਗੁਰੂ ਬਾਜਾਂ ਵਾਲਿਆ ਤੈਨੂੰ ਦਾਨੀ ਕਹਾਂ, ਤੈਨੂੰ ਵਲੀ ਕਹਾਂ, ਤੈਨੂੰ ਸੂਰਮਾ ਕਹਾਂ, ਕਿਉਂਕਿ ਨਾਨਕ ਗੁਰੂ ਦੀ ਜੋਤ ਦਸਵੇਂ ਗੋਬਿੰਦ ਸਿੰਘ ਪਾਵਨ ਪਵਨ ਗੁਰੂ ਕਲਾ ਭਰ ਪੂਰੇ ਸੀ, ਦੀਨ ਦਇਆ ਦਾਤੇ ਗੁਰੂ ਮੇਰਾ ਦੇ ਖਜ਼ਾਨੇ ਹੈ ਸੀ, ਦਲਾਂ ਦੇ ਸ਼ਿੰਗਾਰ ਰਣ ਜੇਤੂ ਬਲੀ ਸੂਰੇ ਸੀ, ਵਲੀ ਨਬੀ ਸ਼ਾਹ ਦਰਵੇਸ਼ ਨੇ ਗੋਬਿੰਦ ਸਿੰਘ, ਮਹਾਂਵਿਦਵਾਨ ਕਿਸੇ ਪੱਖੋਂ ਨਾ ਹਦੂਰੇ ਸੀ, ਕਾਵ ਦੇ ਪ੍ਰੇਮੀ ਆਪ ਕਵੀਆਂ ਦੇ ਸਿਰ ਤਾਜ, ਮਸਤਾ ਬੌਂਜਾ ਕਵੀ ਗੁਰਾਂ ਦੇ ਹਜ਼ੂਰੇ ਸੀ। ਸਤਿਗੁਰਾਂ ਨੇ ਦੁਨੀਆਂ ਦਾ ਕੋਈ ਵੀ ਪੱਖ ਅਧੂਰਾ ਨਹੀਂ ਰਹਿਣ ਦਿੱਤਾ, ਇਸ ਲਈ ਆਓ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੀਤ ਚੁੱਕੇ ਇਤਿਹਾਸ ਨੂੰ ਚੇਤੇ ਕਰਕੇ ਕਵੀ ਦੀ ਕਲਮ ਨੇ ਆਪਣੇ ਵੱਲੋਂ ਸ਼ਰਧਾ ਅਰਪਣ ਕੀਤੀ ਹੈ। ਵਲੀ ਨਬੀ ਸੂਰੇ ਮਹਾਂਬਲੀਦਾਨੀ ਜਾਂਦੇ ਤੈਥੋਂ ਕੁਰਬਾਨ ਹੈ ਅਨੰਦਪੁਰੀ।
ਪਟਣੇ ਵਾਸੀਆ ਗੁਜਰੀ ਰੇ ਚਾਨਣਾ ਵੇ, ਨੌਵੇਂ ਗੁਰੂ ਦੇ ਲਾਡਲੇ ਲਾਲ ਸਾਹਿਬਾ, ਹਸ਼ਰ ਤੱਕ ਨਾ ਕਦੇ ਇਤਿਹਾਸ ਭੁੱਲੇ, ਤੈ ਜੋ ਕੀਤੇ ਉਪਕਾਰ ਕੋ ਮਾਲ ਸਾਹਿਬਾ।
ਸਭ ਕੁਝ ਵਾਰ ਕੇ ਦਮਦਮੇ ਖਾਲਸੇ ਦੀ ਸਾਂਭੀ ਫੇਰ ਕੁਮਾਰੀਆ ਆਨੰਦਪੁਰੀਆ, ਵਲੀ ਨਬੀ ਸੂਰੇ ਮਹਾਂਬਲੀਦਾਨੀ ਜਾਂਦੇ ਤੈਥੋਂ ਕੁਰਬਾਨ ਆਨੰਦਪੁਰੀਆ।
ਛੋਟੀ ਉਮਰ ਵਿੱਚ ਕੀਤੇ ਉਪਕਾਰ ਵੱਡੇ, ਇੱਜ਼ਤ ਰੱਖ ਲਈ ਹਿੰਦੀ ਨ ਮਾਣਿਆ ਦੀ, ਬੂਟਾ ਧਰਮ ਦਾ ਸਿੰਜਿਆ ਖੂਨ ਪਾ ਕੇ, ਫਾਹੀ ਕੱਟਤੀ ਜ਼ੁਲਮਾਂ ਦੇ ਤਾਣਿਆਂ ਦੀ।
ਇਹ ਕਿਹੜਾ ਦੇਸ਼ ਖਾਤਰ ਕਰਦੇ ਵਾਂਗ ਤੇਰੇ, ਵਾਂਗ ਤੇਰੇ ਹੱਥੀ ਪਿਤਾ ਦਾ ਦਾਨ ਆਨੰਦਪੁਰੀਆ, ਵਲੀ ਨਬੀ ਸੂਰੇ ਮਹਾਂਬਲੀਦਾਨੀ ਜਾਂਦੇ ਤੈਥੋਂ ਕੁਰਬਾਨ ਆਨੰਦਪੁਰੀਆ।
ਖਿਜਾ ਰੁੱਤ ਨੂੰ ਦਿੱਤੀ ਬਹਾਰ ਐਸੀ, ਵਧਰੀ ਮੈਗ ਸੀ ਜ਼ੁਲਮੀ ਹਨੇਰ ਅੱਗੇ, ਬਦਲ ਗਈ ਰੋਹਾਨੀ ਬੇਗੈਰ ਤੇਰੀ, ਗਿੱਦੜ ਰੱਖਦਾ ਸੀ ਆਕੜ ਛੇਰ ਅੱਗੇ।
ਹਾਥੀ ਨਾਲ ਲੜਦਾ ਕੱਲਾ ਖਾਲਸਾ ਜੇ, ਕਹਿ ਗਈ ਵੈਰੀ ਜ਼ੁਬਾਨ ਆਨੰਦਪੁਰੀਆ, ਵਲੀ ਨਬੀ ਸੂਰੇ ਮਹਾਂਬਲੀਦਾਨੀ ਜਾਂਦੇ ਤੈਥੋਂ ਕੁਰਬਾਨ ਆਨੰਦਪੁਰੀਆ।
ਦਿੱਤਾ ਤੀਰ ਸੁਨੇਹਾ ਜਾ ਵੈਰੀਆਂ ਨੂੰ, ਚੁਕੇ ਅਰਜਣ ਦੇ ਤੀਰ ਸੀ ਤੀਰ ਅੱਗੇ, ਸੈਦ ਖਾਨ ਵਰਗੇ ਆਕੜ ਵਿੱਚ ਆਉਂਦੇ, ਗੈਰ ਛੱਡ ਗਿਆ ਪੀਰਾਂ ਦੇ ਪੀਰ ਅੱਗੇ।
ਸੂਰੇ ਸੰਤ ਕਰਤੇ ਸੰਤ ਸ਼ੇਰ ਬਣ ਗਏ, ਬੰਦੇ ਵੀਰ ਜਵਾਨ ਆਨੰਦਪੁਰੀਆ, ਵਲੀ ਨਬੀ ਸੂਰੇ ਮਹਾਂਬਲੀਦਾਨੀ ਜਾਂਦੇ ਤੈਥੋਂ ਕੁਰਬਾਨ ਆਨੰਦਪੁਰੀਆ।
ਲਗਨ ਬਾਣ ਸੀ ਕਰਨ ਦੇ ਪੈ ਟਿੱਲੇ ਜਦੋਂ ਤੀਰ ਚਮਕੌਰ ਚੋਂ ਚੱਲਦੇ ਸੀ, ਪੁੱਤਰ ਡਿੱਗੇ ਜੰਕਾਰੇ ਜਾਂ ਛੱਡਦਾ ਸੈ, ਸ਼ਿਵਜੀ ਵਰਗਿਆਂ ਦੇ ਆਸਣ ਹੱਲ
ਆਨੰਦਪੁਰੀਆ, ਵਲੀ ਨਬੀ ਸੂਰੇ ਮਹਾਂਬਲੀਦਾਨੀ ਜਾਂਦੇ ਤੈਥੋਂ ਕੁਰਬਾਨ ਆਨੰਦਪੁਰੀਆ।
ਦੇਹੀ ਖੂਨ ਰੰਗੀ ਜੇਠੇ ਪੁੱਤਰੀ ਤੇ, ਕਿਹੜਾ ਪਿਤਾ ਸੀ ਜੋ ਹੰਝੂ ਡੋਲਦਾ ਨਾ, ਜੇ ਕੋਈ ਅੱਖਾਂ ਤੇ ਪੱਟੀਆਂ ਬੰਨਦਾ ਸੀ, ਕਿਵੇਂ ਲਾਲ ਤੋਂ ਜ਼ਿੰਦਗੀ ਕੋਲਦਾ ਨਾ।
ਪਰ ਤੂੰ ਨੀਹਾਂ ਵਿੱਚ ਪੁੱਤਾਂ ਦੇ ਸੀਸ ਦੇ ਕੇ, ਨੀਹਾਂ ਵਿੱਚ ਪੁੱਤਾਂ ਦੇ ਸੀਸ ਦੇ ਕੇ ਚਿਣਿਆ ਮੰਦਰ ਮਹਾਨ ਆਨੰਦਪੁਰੀਆ, ਵਲੀ ਨਬੀ ਸੂਰੇ ਮਹਾਂਬਲੀਦਾਨੀ ਜਾਂਦੇ ਤੈਥੋਂ ਕੁਰਬਾਨ ਆਨੰਦਪੁਰੀਆ।
ਸੁਣ ਕੇ ਕੰਧਾਂ ਵਿੱਚ ਛੁਪੇ ਦੋ ਚੰਦ ਛੋਟੇ, ਮੈਂ ਬਲਹਾਰ ਜਾਵਾਂ ਫਿਰ ਵੀ ਹੱਸਦਾ ਸੈ, ਭਾਈ ਲਾਲੋ ਨੂੰ ਕਿਹਾ ਜੋ ਗੁਰੂ ਨਾਨਕ ਆਏ ਪ੍ਰਭੂ ਦੇ ਹੁਕਮ ਨੂੰ ਦੱਸਦਾ ਸੈ।
ਗੁਜਰੀ ਮੰਜ਼ਲ ਮਕਸੂਦ ਤੇ ਖਿੜੇ ਮੱਥੇ, ਤੇਰੀ ਚੌਗਣੀ ਸ਼ਾਨ ਆਨੰਦਪੁਰੀਆ, ਵਲੀ ਨਬੀ ਸੂਰੇ ਮਹਾਂਬਲੀਦਾਨੀ ਜਾਂਦੇ ਤੈਥੋਂ ਕੁਰਬਾਨ ਆਨੰਦਪੁਰੀਆ।
ਫਿਰ ਵੀ ਚਾਰਿਆ ਚੰਬਾ ਸੀ ਆਨੰਦਪੁਰ ਦੀ, ਇੱਥੇ ਨੀਲਾ ਨਾ ਤੁਸਾਂ ਦਾ ਜਾਪਦਾ ਏ, ਚੰਦਨ ਚੌਂਕੀ ਅਤੇ ਪੰਜ ਕਲਾ ਸ਼ਸਤਰ ਮਸਤ ਹਾਥੀ ਪ੍ਰਸ਼ਾਦੀ ਨਾ ਜਾਪਦਾ ਏ।
ਖੁੰਜੇ ਵਿਦਿਆ ਭੁੰਡਾਰੇ ਤੇ ਕਵੀ ਸਾਰੇ,
ਕਵੀ ਸਾਰੇ ਜੋ ਸੀ ਤੁਸਾਂ ਦੀ ਆਣਿਆ ਆਨੰਦਪੁਰੀਆ ਵਲੀ ਨਬੀ ਸੂਰੇ ਮਹਾਂ ਬਲੀਦਾਨੀ
ਜਾਂਦੇ ਤੈਥੋਂ ਕੁਰਬਾਨ ਆਨੰਦਪੁਰੀਆ।
ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਸ ਬਹਾਦਰ ਤੇ ਨਿਡਰ ਨਿਰਭੈ ਹਿਰਦੇ ਨੂੰ ਵੇਖ ਕੇ ਦੁਨੀਆਂ ਦੇ ਲੋਕ ਹੈਰਾਨ ਸਨ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸਤਿਗੁਰਾਂ ਦਾ ਸਾਰਾ ਪਰਿਵਾਰ ਤਾਂ ਖਤਮ ਨਹੀਂ ਹੋਇਆ, ਅਜੇ ਇਹਨਾਂ ਦੇ ਪਰਿਵਾਰ ਦਾ ਤੀਜਾ ਹਿੱਸਾ ਬਾਕੀ ਹੈ। ਸਰਸਾ ਦੇ ਕਿਨਾਰੇ ਤੋਂ ਤਿੰਨ ਹਿੱਸੇ ਹੋਏ ਸਨ, ਛੋਟੇ ਮਾਂ ਗੁਜਰੀ ਦੇ ਸਾਥੀ ਬਣੇ ਹੋਏ ਇਹਨਾਂ ਦੇ ਛੋਟੇ ਲਾਲ ਸਰਹੰਦ ਦੀਆਂ ਦੀਵਾਰਾਂ ਵਿੱਚ ਚਿਣੇ ਗਏ, ਵੱਡੇ ਇਹਨਾਂ ਨਾਲ ਸ਼ਹੀਦ ਹੋਏ, ਔਰ ਗੁਰੂ ਕੇ ਮਹਿਲ ਉਹ ਬਾਬਾ ਮਨੀ ਸਿੰਘ ਜੀ ਦੇ ਸਾਥੀ ਬਣ ਕੇ ਦਿੱਲੀ ਨੂੰ ਗਏ ਸਨ। ਅੱਜ ਗੁਰੂ ਦੀ ਪਾਲ ਕਰਦੇ ਹੋਏ ਸਤਿਗੁਰਾਂ ਦੇ ਲੱਗੇ ਹੋਏ ਦਰਬਾਰ ਵਿੱਚ ਪਹੁੰਚੇ ਨੇ। ਮਾਂ ਦੀ ਮਮਤਾ ਦਿਲ ਵਿੱਚ ਜਾਗੀ, ਭਾਵੇਂ ਪੁੱਤਰਾਂ ਦਾ ਦੁੱਖ ਭੁੱਲਾ ਨਹੀਂ ਸੀ, ਕੰਨਾਂ ਨਾਲ ਸੁਣਿਆ ਸੀ। ਜਦ ਆਏ ਦੀਵਾਨ ਵਿੱਚ ਬਾਕੀ ਦੀ ਕਾਢ ਤੋਂ ਇਲਾਵਾ ਇਹਨਾਂ ਦੇ ਚਾਰੇ ਪੁੱਤਰ ਅੱਖਾਂ ਦੇ ਤਾਰੇ ਸਾਹਮਣੇ ਨਾ ਨਜ਼ਰ ਆਉਣ ਤੇ ਮਾਂ ਦੀ ਮਮਤਾ ਉਛਲ ਪਈ, ਗੁਰਦੇਵ ਦੇ ਚਰਨਾਂ ਵਿੱਚ ਸੀ ਝੁਕਾਇਆ। ਦਿਲ ਦਰਿਆ ਨੂੰ ਮਮਤਾ ਨੇ ਐਸਾ ਟੁੰਬਿਆ, ਅੰਤਰੀਆਂ ਤੋਂ ਹੋ ਕੇ ਦਿਮਾਗ ਰਾਹੀਂ ਨੇਤਰਾਂ ਦੇ ਰਸਤੇ ਗੁਰਦੇਵ ਦੇ ਪਵਿੱਤਰ ਚਰਨਾਂ ਨੂੰ ਧੋਣ ਵਾਸਤੇ ਇਹਨਾਂ ਦਾ ਜਲ ਜਾਣਾ ਸ਼ੁਰੂ ਹੋਇਆ। ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਟਹਿ ਕੇ ਮਮਤਾ ਭਰੇ ਬੋਲਾਂ ਨਾਲ ਇਹਨਾਂ ਦੁੱਖਾਂ ਦੀ ਕਹਾਣੀ ਕਹੀ। ਸਤਿਗੁਰੂ ਪਾਤਸ਼ਾਹ ਮੁਸਕਰਾ ਪਏ, ਤੀਰਜ ਤਰਾਈ, ਉੱਠੋ ਤਾਂ ਅਸਹੀ ਦੁੱਖ ਕੀ ਹੈ? ਮਾਂ ਨੂੰ ਪੁੱਤਰ ਦਾ ਦੁੱਖ ਸਭ ਤੋਂ ਵੱਡਾ ਹੈ। ਮਰਦ ਵਾਸਤੇ ਤਾਂ ਜ਼ਿਆਦਾ ਧਨ ਹੋਣ ਨਾਲ ਵੀ ਸਮਾਜ ਵਿੱਚ ਸਤਿਕਾਰ ਪੈਦਾ ਕੀਤਾ ਜਾ ਸਕਦਾ, ਪਰ ਔਰਤ ਵਾਸਤੇ ਕੇਵਲ ਪੁੱਤਰ ਨਾਲ ਹੀ ਸਮਾਜ ਵਿੱਚ ਕੋਈ ਥਾਂ ਹੈ। ਜਿਸ ਮਾਂ ਦਾ ਪੁੱਤਰ ਨਹੀਂ ਉਸਦੀ ਜ਼ਿੰਦਗੀ ਨਹੀਂ। ਨੀਤੀਵਾਨ ਦਾ ਕਥਨ ਹੈ, ਜਿਸ ਘਰ ਦੀਪਕ ਨਾ ਜਲੇ ਬਾਲ ਨਾ ਖੇਡੇ ਬਾਰ, ਉਸ ਕੋ ਰਾਜਾ ਕਿਆ ਡੰਨੇ ਵੋ ਡੰਨ ਦੀਆ ਕਰਤਾਰ। ਉਹ ਰੱਬ ਵੱਲੋਂ ਡੰਨਿਆ, ਉਸਨੂੰ ਰਾਜੇ ਨੇ ਕੀ ਡੰਨ ਦੇਣਾ। ਇਸ ਲਈ ਪ੍ਰੋਫੈਸਰ ਮੋਹਨ ਸਿੰਘ ਜੀ ਨੇ ਇੱਥੇ ਬੜੀ ਸੁਲਝੇ ਹੋਏ ਦਿਮਾਗ ਦੀ ਇਹ ਕਾਢ ਪੇਸ਼ ਕੀਤੀ ਹੈ। ਉਹ ਕਹਿੰਦੇ ਹੈ ਕਿ ਜਿਹੜੇ ਰੱਬ ਨੇ ਸਵਰਗ ਬਣਾਏ ਆ ਨਾ, ਇਹ ਵੀ ਮਾਂ ਦੀ ਛਾਂ ਤੋਂ ਬਣਾਏ ਆ, ਪਰ ਮਾਂ ਵਰਗਾ ਬੂਟਾ ਇੱਕ ਇਹੋ ਜਿਹਾ, ਦੁਨੀਆਂ ਦੇ ਬੂਟਿਆਂ ਦੀ ਜੜ੍ਹ ਕੱਟ ਦਿਓ ਤਾਂ ਸੁੱਕ ਜਾਂਦਾ, ਪਰ ਮਾਂ ਦਾ ਇੱਕ ਫਲ ਹੈ, ਫੁੱਲ ਹੈ ਪੁੱਤਰ, ਜਦ ਫੁੱਲ ਫਲ ਟੁੱਟ ਜਾਵੇ ਤਾਂ ਮਾਂ ਦਾ ਬੂਟਾ ਸਦਾ ਲਈ ਸੁੱਕ ਜਾਂਦਾ।
ਮਹਾਂ ਵਰਗਾ ਕਣ ਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ, ਮਾਂ ਵਰਗਾ ਕਣ ਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ, ਲੈ ਕੇ ਜਿਸ ਤੋਂ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ, ਬਾਕੀ ਕੁੱਲ ਦੁਨੀਆਂ ਦੇ ਬੂਟੇ ਜੜ ਸੁੱਕਿਆਂ ਮੁਰਝਾਂਦੇ, ਏ ਪਰ ਫੁੱਲਾਂ ਦੇ ਮੁਰਝਾਇਆ ਇਹ ਬੂਟਾ ਸੁੱਕ ਜਾਏ।
ਬਸ ਐਸੇ ਫੁੱਲ ਨਾਲ ਐਸੇ ਸ਼ਿੰਗਾਰ ਨਾਲ ਹੀ ਔਰਤ ਦੀ ਜ਼ਿੰਦਗੀ ਹੈ। ਮਾਵਾਂ ਭਾਵੇਂ ਹੋਣ ਪਰੀਆਂ ਨਾਲ ਉਸਨ ਦੇ ਡੱਕ ਡੱਕ ਪਰੀਆਂ, ਸ਼ਾਹਾਂ ਘਰੀ ਵਿਆਹੀਆਂ ਵਰੀਆਂ, ਪਹਿਨਣ ਪੱਟ ਹਟਾਵਣ ਜਰੀਆਂ, ਪਰ ਪੂਰਾ ਕਦੀ ਸ਼ਿੰਗਾਰ ਨਾ ਹੋਵੇ ਜੇ ਗੱਲ ਲਾਲਾਂ ਦਾ ਹਾਰ ਨਾ ਹੋਵੇ। ਜਿਹੜੀਆਂ ਮਾਵਾਂ ਦੇ ਚਾਰੇ ਚਾਰੇ ਖਤਮ ਹੋ ਜਾਣ ਪੁੱਤਰ, ਸਦਾ ਲਈ ਆਸ ਮੁੱਕ ਜਾਵੇ, ਉਹਨਾਂ ਦਾ ਦਿਲ ਤੀਰਜ ਕਦੋਂ ਰੱਖ ਸਕਦਾ ਹੈ? ਗੁਰਦੇਵ ਦੇ ਚਰਨਾਂ ਵਿੱਚ ਸੀਸ ਝੁਕਾ ਕੇ ਤੜਕਦੇ ਦਿਲ ਨਾਲ, ਥਿੜਕਦੀ ਜ਼ੁਬਾਨ ਨਾਲ, ਮਮਤਾ ਮਾਰੇ ਬੋਲਾਂ ਰਾਹੀਂ ਗੁਰਦੇਵ ਸਵਾਮੀ ਦੇ ਚਰਨਾਂ ਵਿੱਚੋਂ ਪੁੱਤਰਾਂ ਦੀ ਬੀਤ ਚੁੱਕੀ ਕਹਾਣੀ ਨੂੰ ਇਉਂ ਬੇਨਤੀ ਕੀਤਾ।
ਸਤਿਗੁਰ ਜੀ ਨੂੰ ਸੀਸ ਝੁਕਾ ਕੇ ਤੱਕਿਆ ਜਦੋਂ ਚਫੇਰੇ, ਰੌਣਕ ਜੀ ਬਦਲੀ ਜਾਂ ਡਿੱਠੀ ਜਾਗੇ ਦੁੱਖ ਕਨੇਰੇ,
ਵੇਖ ਵੇਖ ਕੇ ਨੇਤਰ ਹੰਬੇ ਟਹਿ ਗਏ ਆਸ ਮਨਾਰੇ, ਸਵਾਮੀ ਦੇਵ ਨਜ਼ਰ ਨੀ ਆਉਂਦੇ ਸਾਡੇ ਵੀਰ ਦਲਾਰੇ,
ਨਾ ਨਿਮਰਤਾ ਬਿਨੇ ਗੁਜ਼ਾਰੀ ਰਮਜ ਪਛਾਣੋ ਸਾਡੀ, ਬਿਨਾ ਸੁਵਾਂਤੀ ਬੂੰਦ ਬੰਬੀਏ ਦਿਲ ਨੂੰ ਬਿਬਤਾ ਡਾਢੀ,
ਮਨ ਸੀਤਲ ਨੀ ਹੋਣਾ ਵੇਖੇ, ਮਨ ਸੀਤਲ ਨੀ ਹੋਣਾ ਵੇਖੇ ਬਿਨੇ ਅੱਖਾਂ ਦੇ ਤਾਰੇ, ਸਵਾਮੀ ਦੇਵ ਨਜ਼ਰ ਨੀ ਆਉਂਦੇ ਸਾਡੇ ਵੀਰ ਦਲਾਰੇ,
ਉਹ ਜੀ ਜੁਝਾਰ ਗਏ ਨੇ ਕਿੱਥੇ ਯੂਸਫ ਤੋਂ ਵੱਧ ਸੋਹਣੇ ਲਾਲ ਜੀ, ਯੂਸਫ ਤੋਂ ਵੱਧ ਸੋਹਣੇ ਜੋਰਾਵਰ ਤੇ ਫਤਿਹ ਸਿੰਘ ਵੀ ਚਾਂਦ ਜਿਉਂ ਮਨ ਮੋਹਣੇ,
ਮੈਨੂੰ ਜੋ ਭਾਣ ਸਤਾਈ ਦੇਹ ਸੰਗ ਟਪਾਰੇ, ਸਵਾਮੀ ਦੇਵ ਨਜ਼ਰ ਨੀ ਆਉਂਦੇ ਸਾਡੇ ਵੀਰ ਦਲਾਰੇ,
ਉਹ ਰੂਹ ਹੈ ਬੇਟੇ ਮਾਵਾਂ ਬੋਤਾਂ ਨੇ ਸਾਸਾਂ ਬਾਜ ਨਾ ਚੱਲਦੇ, ਪੰਛੀ ਬਾਜੋ ਪਿੰਜਰ ਖਾਲੀ ਸਦਾ ਖਾਕ ਮੇ ਰਲਦੇ,
ਕੇਸੂ ਜੋ ਫਲ ਬਾਜੋ ਤਾਨੇ, ਕੇਸੂ ਜੋ ਫਲ ਬਾਜੋ ਤਾਨੇ ਜਗ ਦੇ ਪਿਆ ਸਹਾਰੇ, ਸਵਾਮੀ ਦੇਵ ਨਜ਼ਰ ਨੀ ਆਉਂਦੇ ਸਾਡੇ ਵੀਰ ਦਲਾਰੇ,
ਇਹ ਦੱਸੋ ਜੀ ਕਿੱਥੇ ਛੱਡ ਆਏ ਦਿਲੀ ਚੈਨ ਨਾ ਆਵੇ, ਜੇ ਕਵਰਾਂ ਦੀ ਬਿਰਹੋਂ ਦਿਲ ਨੂੰ ਪਈ ਤੜਫਾਵੇ,
ਜੇ ਹੁਣ ਲੱਕੜੀ ਨੂੰ ਐਸੇ ਚਿੰਤਾ ਚੋ ਬਾਹ ਮਾਰੇ, ਸੋਮੀ ਦੇਵ ਨਜ਼ਰ ਨੀ ਆਉਂਦੇ ਸਾਡੇ ਵੀਰ ਦੁਲਾਰੇ।
ਉਹ ਕਿਹਾ ਦਿਨਾਵਾਂ ਜੱਗ ਦੇ ਬੂਟੇ ਜੜ ਸੁੱਕਿਆਂ ਮੁਰ ਜਾਂਦੇ, ਮਾਂ ਬੂਟਾ ਸੁੱਕ ਜਾਂਦਾ ਹੈ ਜਦ ਇਸ ਦੇ ਫੁੱਲ ਕਮਲਾਂਦੇ।
ਸਭ ਮੇਰੇ ਜੱਗ ਦੇ ਝੂਠੇ ਜਾਪਣ ਸਾਰੇ, ਸਵਾਮੀ ਦੇਵ ਨਜ਼ਰ ਨੀ ਆਉਂਦੇ ਸਾਡੇ ਵੀਰ ਦੁਲਾਰੇ।
ਉਹ ਕੀ ਪਾਵੀ ਸਾਡੇ ਤੇ ਵਰਤੀ ਹੀਰੇ ਲੜੀਓ ਡਿੱਗੇ, ਜੀਤਾਂ ਜੀ ਵੀ ਨਹੀਂ ਚੰਨਾ ਦੇ ਸਗਨ ਮਨਾਏ ਨਿੱਗੇ।
ਲੋ ਜੀਵਨ ਦੀ ਲੈਗੀ ਹੋਣੀ, ਲੋ ਜੀਵਨ ਦੀ ਲੈਗੀ ਹੋਣੀ ਕਰਕੇ ਖੂਨੀ ਕਾਰੇ, ਸੋਮੀ ਦੇਵ ਨਜ਼ਰ ਨੀ ਆਉਂਦੇ ਸਾਡੇ ਵੀਰ ਦੁਲਾਰੇ।
ਓ ਮਾਤਾ ਜੀ ਵੀ ਤਾਜੂ ਮਾਰੇ ਦੱਸੋ ਕਿਧਰ ਉਸਦਾ ਗਾ, ਗਮ ਲਾਲਾਂ ਦਾ ਖਾ ਕੇ ਤੁਰ ਗਏ ਆਪਣਾ ਆਪ ਪਾਵੇ।
ਜੁਦਾ ਰਹੇ ਜਾ ਮਾਤਾ ਜੀ ਨਾ, ਜੁਦਾ ਰਹੇ ਜਾ ਮਾਤਾ ਜੀ ਨਾ, ਰਲ ਕੇ ਤੁਰ ਗਏ ਚਾਰੇ, ਸਵਾਮੀ ਦੇਵ ਨਜ਼ਰ ਨੀ ਆਉਂਦੇ ਸਾਡੇ ਵੀਰ ਦੁਲਾਰੇ।
ਹੋ ਰਿਹਾ ਬਾਜ ਨਾ ਤਾਜ ਸੀਸ ਤੇ, ਨਾ ਹੀ ਨੀਲਾ ਘੋੜਾ ਗੁਰੂ ਜੀ, ਨਾ ਹੀ ਨੀਲਾ ਘੋੜਾ, ਦੱਸੋ ਜੀ ਲਾਲਾਂ ਤੋਂ ਤੁਮਰਾ ਕਿੱਥੇ ਪਿਆ ਵਿਛੋੜਾ।
ਦੂਰ ਮਸਤਾਂ ਦੇ ਕਰਿਓ ਸਾਡੇ ਕੰਤੂ ਪਿਆਰੇ,
ਸਵਾਮੀ ਦੇਵ ਨਜ਼ਰ ਨਹੀਂ ਆਉਂਦੇ ਸਾਡੇ ਵੀਰ ਦਲਾਰੇ।
ਪਿਤਾ ਦੇ ਕੰਨ ਵਿੱਚ ਹੋ ਗੁਜ਼ਰੇ ਸਮੇਂ ਵਿੱਚ ਖਤਮ ਹੋ ਚੁੱਕੇ ਉਸਦੇ ਪੁੱਤਰ ਦੀ ਕਹਾਣੀ ਕੋਈ ਕਹਿ ਸੁਣਾਵੇ ਤਾਂ ਉਸਦਾ ਦਿਲ ਥੰਮਿਆ ਨਹੀਂ ਜਾ ਸਕਦਾ। ਜਿਸਦੇ ਚਾਰ ਲਾਲ ਗੁਆਚੇ ਸਨ ਉਸਦੇ ਸਾਹਮਣੇ ਬੀਤ ਚੁੱਕਿਆ ਇਤਿਹਾਸ ਆਇਆ, ਪਰ ਸ਼ਵਾਸ ਅਸ਼ਕੇ ਉਸ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ, ਜਿਸ ਨੇ ਮੋਹ ਨੂੰ ਜ਼ਰਾ ਆਪਣੇ ਮਨ ਤੇ ਨਹੀਂ ਲਿਆਂਦਾ ਔਰ ਕੌਮ ਦੀ ਦੇਸ਼ ਦੀ ਭਲਾਈ ਵਾਸਤੇ ਸਗੋਂ ਵਿਸ਼ਾਲ ਹਿਰਦਾ ਤੇ ਫਰਾਗ ਦਲੀ ਵਰਤੀ। ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਨੇ, ਇਨ ਪੁੱਤਰਨ ਕੇ ਸੀਸ ਪੇ ਵਾਰ ਦੀਏ ਸੁੱਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਪਰ ਜਿਹੜੀਆਂ ਮਾਵਾਂ ਦੇ ਸਦਾ ਲਈ ਸੋ ਗੁੰਮ ਹੋਏ ਸਨ ਉਹਨਾਂ ਆਖਿਆ, ਸਤਿਗੁਰੂ ਅਸੀਂ ਆਪਣੇ ਪੁੱਤਰਾਂ ਨੂੰ ਬੜੇ ਚਾਵਾਂ ਨਾਲ ਵਿਆਹੁਣਾ ਸੀ, ਨੌ ਰਾਣੀਆਂ ਦੇ ਡੋਲੇ ਵੇਖਣੇ ਸੀ, ਪਾਣੀ ਵਾਰ ਕੇ ਪੀਣਾ ਸੀ, ਸਾਡੀਆਂ ਆਸਾਂ ਦੀ ਤੁਸੀਂ ਸਾਰੀ ਜਿਹੜੀ ਲੜੀ ਹੈ ਉਹ ਤੋੜ ਦਿੱਤੀ ਹੈ ਔਰ ਸਾਰੀ ਸਾਡੀ ਆਸ ਜਿਹੜੀ ਉਹ ਗੁੰਮ ਕਰ ਦਿੱਤੀ ਹੈ। ਸਤਿਗੁਰੂ ਪਾਤਸ਼ਾਹ ਜੀ ਫਿਰ ਫਰਾਗ ਦੇ ਲਈ ਮੁਸ਼ਕਰਾਉਂਦੇ ਨੇ। ਹੈਰਾਨਗੀ ਵਾਲੀ ਬਾਤ ਹੈ, ਦੁਨੀਆਂ ਦੇ ਮਹਾਨ ਜਰਨੈਲ ਅਰਜਨ ਦੀ ਗੱਲ ਆਉਂਦੀ ਹੈ, ਜੰਗ ਵਿੱਚ ਲੜ ਰਿਹਾ ਸੀ, ਕੰਨ ਵਿੱਚ ਗੱਲ ਪਈ ਕਿ ਤੇਰਾ ਪੁੱਤਰ ਵੈਰੀਆਂ ਨੇ ਧੋਖੇ ਨਾਲ ਮਾਰ ਦਿੱਤਾ ਹੈ, ਤੀਰ ਕਮਾਨ ਛੱਡ ਦਿੱਤਾ, ਆਖਿਆ ਜੰਗ ਫਿਰ ਹੋਵੇਗਾ ਪਹਿਲਾਂ ਮੈਂ ਆਪਣੇ ਪੁੱਤਰ ਦਾ ਬਦਲਾ ਲਵਾਂ। ਮੋਰ ਤੁਜ ਦੇ ਅਥਰੂ ਝੋਲੀ ਗਿਰ ਪਏ ਜਦ ਉਸਨੇ ਪੁੱਤਰ ਦੀ ਕਹਾਣੀ ਸੁਣੀ। ਦੁਨੀਆਂ ਦਾ ਪ੍ਰਸਿੱਧ ਰਾਗੀ ਤਾਨਸੈਨ ਰਾਗ ਲਾਪ ਰਿਹਾ ਸੀ, ਕੰਨ ਵਿੱਚ ਗੱਲ ਆਈ ਕਿ ਤੇਰਾ ਪੁੱਤ ਸਦਾ ਲਈ ਦਮ ਤੋੜ ਗਿਆ, ਰਾਗ ਬੋਲਣੋਂ ਬੰਦ ਜ਼ਬਾਨ ਹੋ ਗਈ। ਬਸ ਗੱਲ ਕੀ ਸੀ, ਦੁਨੀਆਂ ਦੇ ਮਹਾਨ ਫਿਲਾਸਫਰ ਨੇ ਇਸ ਲੰਬੀ ਕਹਾਣੀ ਨੂੰ ਚਾਰ ਸਤਰਾਂ ਵਿੱਚ ਬਿਨੈ ਕੀਤਾ। ਉਹ ਕਹਿੰਦਾ ਹੈ, ਮ੍ਰਿਤੂ ਜਦੋਂ ਉਭਮਨੂ ਦੀ ਸੁਣੀ ਅਰਜਨ, ਢਿੱਲੀ ਹੱਥ ਚੋਂ ਤੀਰ ਕਮਾਨ ਹੋ ਗਈ, ਮੋਰ ਧੁੱਜ ਦੇ ਅਥਰੂ ਗਿਰੇ ਝੋਲੀ, ਬੋਟੀ ਜਿਗਰ ਦੀ ਜਦੋਂ ਵਰਾਨ ਹੋ ਗਈ, ਤਾਨ ਸੈਨ ਸੁਣਿਆ ਜਦੋਂ ਪੁੱਤ ਮੋਇਆ, ਰਗ ਬੋਲਣੋਂ ਬੰਦ ਜ਼ਬਾਨ ਹੋ ਗਈ, ਲੱਭਾ ਪੁੱਤ ਨਾ ਸੀ ਰਾਣੀ, ਅਸ਼ਰਾਂ ਨੂੰ ਰੋ ਰੋ ਕੇ ਅੰਨੀ ਨਿਦਾਨ ਹੋ ਗਈ। ਪਰ ਮੈਂ ਬਲਿਹਾਰ ਜਾਵਾਂ ਕਲਗੀ ਵਾਲੇ ਆਈ, ਤੂੰ ਤਾਂ ਆਗਿਆ ਕਾਲ ਦੀ ਮੰਨ ਲਈ ਹੈ, ਕੋਈ ਕਵੇ ਨਾ ਪੁੱਤ ਮਰਾਉਣ ਵੇਲੇ ਪੱਟੀ ਗੁਰਾਂ ਨੇ ਅੱਖਾਂ ਦੇ ਬੰਨ ਲਈ ਹੈ। ਤਾਂ ਹੀ ਤਾਂ ਕਿਸੇ ਕਵੀ ਦੀ ਕਲਮ ਨੇ ਸਰਧਾ ਅਰਪਣ ਕੀਤੀ ਹੈ, ਹੱਸ ਸ਼ਹੀਦੀ ਪਾ ਗਿਆ ਜਦ ਲਾਲ ਛਟੇਰਾ, ਅੱਖਾਂ ਸਾਵੇਂ ਹੋ ਗਿਆ ਜਦ ਬੇਰਾ ਬੇਰਾ, ਹੱਸ ਕੇ ਬੋਲੇ ਸਤਿਗੁਰੂ ਵਾਹ ਭਾਣਾ ਤੇਰਾ, ਆ ਪੰਥ ਵਸੇ ਮੈਂ ਉਜੜਾ ਮਨ ਚੌਕ ਨੇਰਾ। ਆਓ ਤੱਕੀਏ, ਗੁਰਦੇਵ ਕਹਿੰਦੇ ਨੇ ਕਿ ਤੁਹਾਡੇ ਪੁੱਤਰਾਂ ਦੀਆਂ ਛਾਦੀਆਂ ਮੈਂ ਦੁਨੀਆਂ ਦੇ ਇਤਿਹਾਸ ਵਿੱਚ ਐਸੀ ਥਾਂ ਨਾਲ ਕੀਤੀਆਂ ਨੇ ਕਿ ਰਹਿੰਦੀ ਦੁਨੀਆਂ ਤੱਕ ਉਹ ਯਾਦ ਰਹਿਣਗੀਆਂ। ਪੰਥਕ ਪਿਆਰ ਦਰਸਾਉਂਦੇ ਹੋਏ ਗੁਰਦੇਵ ਕਹਿੰਦੇ ਨੇ, ਕੁਰਬਾਨ ਖਾਲਸੇ ਤੋਂ ਕੀਤੇ ਮੈਂ ਲਾਲਾਂ ਦੇ ਜੋੜੇ। ਇਸ ਮਜ਼ਮੂਨ ਨੂੰ ਮਸਤ ਐਂਡ ਪਾਰਟੀ ਦਵਿੰਦਰ ਸਿੰਘ ਸੰਧੂ, ਬਲਦੇਵ ਸਿੰਘ ਢਿੱਲੋਂ ਇਸ ਤਰ੍ਹਾਂ ਕਹਿ ਰਹੇ ਨੇ।
ਸੁਣ ਬੋਲਾ ਰਸੀਲੇ ਜੀ, ਦਰਦਾਂ ਪਿੱਜੇ ਮਮਤਾ ਮਾਰੇ, ਗੁਰਬੀਰ ਅਕਾਲੀ ਨੇ ਨਿਰਮ ਹੋ ਕੇ ਬਚਨ ਅਚਾਰੇ,
ਤੀਰ ਤਰਾ ਕੇ ਸੀ ਪਏ ਜੋ ਦਿਲ ਹਿਜਰਾਂ ਦੇ ਰੋੜੇ, ਕੁਰਬਾਨ ਖਾਲਸੇ ਤੋਂ ਕੀਤੇ ਮੈਂ ਲਾਲਾਂ ਦੇ ਜੋੜੇ।
ਮੰਨਿਆ ਗਿਆ ਈਸ਼ਵਰ ਦੀ ਆਗਿਆ ਈਸ਼ਵਰ ਦੀ ਸੁੱਖ ਨੂੰ ਤਜ ਕੇ ਦੁੱਖੜੇ ਚੱਲੇ ਸਰਸਾ ਦੇ ਕੰਢੇ ਤੇ ਰੋਕੇ ਸੀ ਦੁਸ਼ਮਣ ਦੇ ਹੱਲੇ
ਉਸ ਨਦੀ ਕਿਨਾਰਿਓ ਹੀ ਪਏ ਗਏ ਸੀ ਪਰਿਵਾਰ ਵਿਛੋੜੇ ਪਏ ਗਏ ਸੀ ਪਰਿਵਾਰ ਵਿਛੋੜੇ ਕੁਰਬਾਨ ਖਾਲਸੇ ਤੋਂ ਕੀਤੇ ਮੈਂ ਲਾਲਾਂ ਦੇ ਜੋੜੇ
ਜੰਜ ਤਰਕੇ ਵੱਡਿਆਂ ਦੀ ਮੈਂ ਚਮਾ ਕੌਰ ਤਾਰਾ ਕੀਤਾ ਵਰ ਗਏ ਰਣ ਜਿੱਤਾਂ ਨੂੰ ਦੋਹਾਂ ਜਾਮ ਸ਼ਹਾਦਤ ਪੀਤਾ
ਮੌਤ ਡੋਲੀਆਂ ਨੂੰ ਮੌਤ ਡੋਲੀਆਂ ਨੂੰ ਪਾ ਕੇ ਘਰ ਬਾਬੇ ਦੇ ਮੋੜੇ ਕੁਰਬਾਨ ਖਾਲਸੇ ਤੋਂ ਕੀਤੇ ਮੈਂ ਲਾਲਾਂ ਦੇ ਜੋੜੇ
ਛੋਟਿਆਂ ਨਾਲ ਮਾਤਾ ਸੀ ਗੰਗੂ ਦੋਹਾਂ ਦਾ ਬਣੇ ਵਿਚੋਲਾ ਨੰਦ ਪਰਤੇ ਨੀਹਾਂ ਚਾ ਸੁੱਚਾ ਨੰਦ ਨਾ ਰੱਖਿਆ ਓਲਾ
ਪੱਕ ਕੇ ਮਨ ਸੂਰਾਂ ਨੂੰ ਵੈਰੀ ਕੰਬੇ ਦਲਾਂ ਦੇ ਕੋੜੇ ਵੈਰੀ ਕੰਬੇ ਦਲਾਂ ਦੇ ਕੋੜੇ ਕੁਰਬਾਨ ਖਾਲਸੇ ਤੋਂ ਕੀਤੇ ਮੈਂ ਲਾਲਾਂ ਦੇ ਜੋੜੇ
ਮਨ ਹੁਕਮ ਖਾਲਸੇ ਦਾ ਮਨ ਹੁਕਮ ਖਾਲਸੇ ਦਾ ਨੰਗੇ ਪੈਰੀ ਮੈਂ ਸੀ ਚੱਲਿਆ ਲੱਖ ਸ਼ੁਕਰ ਮਨਾ ਕੇ ਤੇ ਸੱਤਰ ਸੀ ਪਿਆਰੇ ਦਾ ਮੱਲਿਆ
ਬਾਜ ਤੋਂ ਰੰਗ ਰਿਹਾ ਦੇ ਕੇ ਆਇਆ ਕਲਗੀ ਤੋੜੇ ਕੁਰਬਾਨ ਖਾਲਸੇ ਤੋਂ ਕੀਤੇ ਮੈਂ ਲਾਲਾਂ ਦੇ ਜੋੜੇ
ਖੰਡੇ ਪੋਲ ਜਦੋਂ ਵੈਦਾ ਸੀ ਸਿੱਖੀ ਨਾਲ ਕਰਿਆ ਸਾਰੇ ਪਰਿਵਾਰ ਸਣੇ ਆਪਣਾ ਦਿਲ ਨਜ਼ਰਾਨਾ ਤਰਿਆ
ਸਰਬੰਸਵਾਰ ਕੇ ਤੇ ਸਰਬੰਸਵਾਰ ਕੇ ਤੇ ਤੁਰਕੀ ਦਲ ਦੇ ਪੰਖ ਤਰੋੜੇ ਕੁਰਬਾਨ ਖਾਲਸੇ ਤੋਂ ਕੀਤੇ ਮੈਂ ਲਾਲਾਂ ਦੇ ਜੋੜੇ
ਤਨ ਮਨ ਤਨ ਮੇਰਾ ਜੋ ਹਾਜ਼ਰ ਸਦਾ ਖਾਲਸੇ ਮੂਹਰੇ ਸਿਖਰਾਂ ਨੂੰ ਪੰਥ ਛੋਏ ਗੋਬਿੰਦ ਨਾਲ ਖੁਸ਼ੀ ਦੇ ਪੂਰੇ
ਜਸ ਨਾਲ ਜਿਉਂਦੇ ਨੇ ਸੂਰੇ ਜਗ ਅੰਦਰ ਦਿਨ ਥੋੜੇ ਜੋੜੇ ਜਗ ਅੰਦਰ ਦਿਨ ਥੋੜੇ
ਕੁਰਬਾਨ ਖਾਲਸੇ ਤੋਂ ਕੀਤੇ ਮੈਂ ਲਾਲਾਂ ਦੇ ਜੋੜੇ
ਇਸ ਤਰ੍ਹਾਂ ਅਕਾਲ ਪੁਰਖ ਵੱਲੋਂ ਲਾਈ ਹੋਈ ਡਿਊਟੀ ਨੂੰ ਸ੍ਰੀ ਦਸ਼ਮੇਸ਼ ਨੇ ਆਪਣੇ ਸਿਰ ਉੱਤੇ ਕਰਜ਼ਾ ਸਮਝ ਕੇ ਉਤਾਰਿਆ। ਇਹ ਸੀ ਮਜ਼ਮੂਨ ਕਰਜ਼ੇ ਚੁਕਾਏ ਖਾਲਸੇ। ਖਾਲਸ ਆਤਮਾ ਨੇ ਇਸ ਤਰ੍ਹਾਂ ਕਰਜ਼ੇ ਚੁਕਾ ਲਏ। ਇਸ ਮਜ਼ਮੂਨ ਨੂੰ ਪੇਸ਼ ਕਰਨ ਵਾਸਤੇ ਹਾਜ਼ਰ ਸਨ ਲਖਮੀਰ ਸਿੰਘ ਮਸਤ ਐਂਡ ਪਾਰਟੀ, ਬਲਦੇਵ ਸਿੰਘ ਢਿੱਲੋਂ, ਦਵਿੰਦਰ ਸਿੰਘ ਸੰਧੂ। ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਅਮਰ ਕਥਾ ਸਦਾ ਲਈ ਅਮਰ ਹੈ। ਇਸ ਦੇ ਨਾਲ ਹੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੂਰਾ ਸੋ ਪਹਿਚਾਨੀਏ ਜੋ ਲਰਾ ਦੀਨ ਕੇ ਤਾ ਪੁਰਜਾ ਪੁਰਜਾ ਕੱਟ ਮਰਾ ਕਬੂ ਨਾ ਛਾਡਾ ਖੇਤਾ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਕਾਓ ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਦਾਓ
ਕਲਗੀ ਧਰ ਕੇ ਇੱਕ ਵਾਰੀ ਫੇਰ ਆ ਜਾ ਬੰਦੀ ਭਾਰਤ ਰੋ ਰੋ ਆਖੇ ਪਰੀ ਤੁਮ ਬੰਦ ਛੁਡਾ ਜਾ ਸ਼ਾਇਦ ਸਵਾਰਾ ਦਰਸ਼ਨ ਦੇ ਜਾ ਦਿਲ ਵਿੱਚ ਲੱਗੀਆਂ ਤਾਂਗਾਂ ਮੁਰਝਾਇਆ ਜੀਵਨ ਜੀ ਉੱਠੇ ਅੰਮ੍ਰਿਤ ਘੁੱਟ ਪਲਾ ਜਾ।
ਕਰਜ਼ੇ ਚੁਕਾਏ ਖਾਲਸੇ। ਸ੍ਰੇਸ਼ਟ ਧਰਮ ਦੇ ਸੱਚੇ ਸੰਤ ਸਿਪਾਹੀ ਦੇ ਸਿਰ 'ਤੇ ਕੇਵਲ ਦੋ ਕਿਸਮ ਦੇ ਕਰਜ਼ੇ ਹੋ ਸਕਦੇ ਆ, ਧਰਮ ਦਾ ਖਤਰੇ ਵਿੱਚ ਪੈਣਾ ਜਾਂ ਦੇਸ਼ ਦਾ ਗੁਲਾਮ ਹੋ ਜਾਣਾ। ਸਮੁੱਚੇ ਸੰਸਾਰ ਦਾ ਸਾਂਝਾ ਧਰਮ ਮੰਦਿਰ ਅੰਮ੍ਰਿਤਸਰ ਹਰਿਮੰਦਰ ਹੈ। ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇਸ ਅੰਮ੍ਰਿਤਸਰ ਸ਼ਹਿਰ ਦੀ ਬੁਨਿਆਦ 1574 ਈਸਵੀ ਨੂੰ ਰੱਖੀ ਔਰ 52 ਜਾਤੀਆਂ ਦੇ ਲੋਕ ਇੱਥੇ ਵਸਾਏ। 1577 ਈਸਵੀ ਨੂੰ ਦੁੱਖ ਭੰਜਨੀ ਬੇਰੀ ਥੱਲੇ ਬੈਠ ਕੇ ਅੰਮ੍ਰਿਤ ਸਰੋਵਰ ਦੀ ਖੁਦਾਈ ਦਾ ਕੰਮ ਸ਼ੁਰੂ ਕੀਤਾ। ਪੰਜਵੇਂ ਗੁਰਾਂ ਨੇ 88 ਵਿੱਚ ਇਸ ਸਰੋਵਰ ਦੀ ਖੁਦਾਈ ਦਾ ਕੰਮ ਪੂਰਾ ਕੀਤਾ ਔਰ ਸੱਚਖੰਡ ਦਾ ਨਕਸ਼ਾ ਬਣਾਉਣ ਲਈ ਸਰੋਵਰ ਦੇ ਸੈਂਟਰ ਵਿੱਚ ਹਰਿਮੰਦਰ ਦੀ ਨੀਂਹ ਮੁਸਲਮਾਨ ਕਾਮਲ ਫਕੀਰ ਮੀਆਂ ਮੀਰ ਦੇ ਪੁੱਤਰ ਕਰ ਕਮਲਾਂ ਤੋਂ ਰਖਾਈ। 1601 ਵਿੱਚ ਹਰਿਮੰਦਰ ਦੀ ਸੇਵਾ ਮੁਕੰਮਲ ਹੋਈ। ਇਸ ਨੂੰ ਸਾਂਝੀਵਾਲਤਾ ਦਾ ਉਪਦੇਸ਼ਕ ਬਣਾਉਣ ਲਈ ਇਸ ਵਿੱਚ 1604 ਨੂੰ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਅਤੇ ਬਾਬਾ ਬੁੱਢਾ ਜੀ ਹੈੱਡ ਗ੍ਰੰਥੀ ਥਾਪੇ ਗਏ। ਗੁਰੂ ਕਾਲ ਤੋਂ ਪਿੱਛੋਂ ਬਾਬਾ ਮਨੀ ਸਿੰਘ ਜੀ 16-17 ਸਾਲ ਇੱਥੇ ਹੈੱਡ ਗ੍ਰੰਥੀ ਰਹਿਣ ਵਾਲੇ। 37 ਵਿੱਚ ਜ਼ੁਲਮੀ ਜਵਾਲਾ ਨੂੰ ਸ਼ਾਂਤ ਕਰਨ ਲਈ ਆਪਣੇ ਆਪਣਾ ਅੰਗ ਦਾ ਖੂਨ ਵਹਾ ਗਏ ਔਰ ਧਰਮ ਦੀ ਜੋਤ ਨੂੰ ਚੜ੍ਹਦੀ ਕਲਾ ਵਿੱਚ ਰੱਖਿਆ। 38 ਦਾ ਸਾਲ ਬੀਤਿਆ। 39 ਵਿੱਚ ਪੱਛਮੀ ਹਮਲਾਵਰ ਨਾਦਰ ਹਿੰਦੁਸਤਾਨ ਵਿੱਚ ਆਇਆ, ਜਿਸ ਨੇ ਦਿੱਲੀ ਤੱਕ ਹਿੰਦੁਸਤਾਨ ਨੂੰ ਲੁੱਟਿਆ। ਮੁਹੰਮਦ ਰੰਗੀਲੇ ਕੋਲੋਂ ਕਾਫ਼ੀ ਨਜ਼ਰਾਨੇ ਲੈ ਕੇ ਔਰ ਬੰਦਕਾਂ ਨੂੰ ਬੰਨ੍ਹ ਕੇ ਵਾਪਸ ਲੈ ਜਾ ਰਿਹਾ ਸੀ। ਜਦ ਚੁਨਾਹ ਦੇ ਕੰਢੇ 'ਤੇ ਪਹੁੰਚਾ ਤਾਂ ਖਾਲਸੇ ਨੇ ਕਹਿਰੀ ਅੱਲਾ ਕੀਤਾ, ਦੇਸ਼ ਦੀ ਗੁਲਾਮੀ ਦੇ ਕਰਜ਼ੇ ਉਤਾਰੇ। ਆਪਣੇ ਸਮੇਂ ਦਾ ਜੇਤੂ ਸ਼ਿਕੰਦਰ ਬਣਨ ਵਾਲਾ ਨਾਦਰ ਹੈਰਾਨ ਹੋ ਗਿਆ। ਆਪਣੇ ਕੋਲ ਤੰਬੂ ਵਿੱਚ ਬੈਠੇ ਹੋਏ ਖਾਨ ਬਹਾਦਰ ਜ਼ਕਰੀਆ ਖਾਨ ਕੋਲ ਪੁੱਛਣ ਲੱਗਾ ਕਿ ਇਹ ਕਿਹੜੀ ਕੌਮ ਹੈ, ਇਹ ਕੌਣ ਹੈ ਜਿਹੜੇ ਅਜੇ ਵੀ ਮੇਰੇ ਅੱਗੇ ਸਿਰ ਚੁੱਕਦੇ ਨੇ। ਜ਼ਕਰੀਆ ਖਾਨ ਨੇ ਆਪਣੇ ਵੱਲੋਂ ਕੀਤੇ ਅਸਫਲ ਹੀਲੇ ਦੱਸ ਕੇ ਸਿੰਘਾਂ ਦੇ ਬਾਬਤ ਸੱਚ ਸੱਚ ਦੱਸਿਆ। ਜ਼ਕਰੀਆ ਖਾਨ ਦੀ ਗੱਲ ਸੁਣ ਕੇ ਨਾਦਰ ਹੈਰਾਨ ਹੋਇਆ। ਉਹ ਕਹਿੰਦਾ ਇਹ ਰਹਿੰਦੇ ਕਿੱਥੇ ਨੇ? ਉੱਤਰ ਸੀ ਘੋੜਿਆਂ ਦੀਆਂ ਕਾਠੀਆਂ ਉੱਤੇ। ਉਹ ਕਹਿੰਦਾ ਮੰਨਦੇ ਕਿਸ ਨੂੰ ਨੇ? ਇਹ ਕਹਿੰਦੇ ਇੱਕੋ ਅਕਾਲ ਪੁਰਖ ਨੂੰ। ਆਂਦਾ ਫਿਰ ਨਿਸ਼ਾਨਾ ਕੀ ਇਹਨਾਂ ਦਾ? ਉਹ ਕਹਿੰਦਾ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ। ਨਾਦਰ ਨੇ ਪੁੱਛਿਆ ਇਹਨਾਂ ਨੂੰ ਸ਼ਕਤੀ ਕਿੱਥੋਂ ਮਿਲਦੀ ਹੈ? ਆਂਦਾ ਜੀ ਅੰਮ੍ਰਿਤਸਰ ਸਰੋਵਰ ਹੈ ਜਿੱਥੋਂ ਇਹਨਾਂ ਨੂੰ ਜੀਵਨ ਮਿਲਦਾ ਹੈ। ਨਾਦਰ ਨੇ ਕਿਹਾ ਮਾਰਤ ਹੋ ਤੁਮ ਆਪ ਹੀ ਆਪਣੇ ਪੈਰ ਕੁਠਾਰ, ਕੁਛ ਦਿਨ ਕੋ ਸਿੰਘ ਹੋਏ ਹੈ ਪੂਪਤ ਮੁਲਖ ਮਜ਼ਾਰ। ਜੇਕਰ ਆਪਣਾ ਤਾਜ ਬਚਾਉਣਾ ਚਾਹੁੰਦਾ ਤਾਂ ਇਹਨਾਂ ਦੇ ਹਰਿਮੰਦਰ ਨੂੰ ਖਤਮ ਕਰ ਦੇ। ਖਾਨ ਬਹਾਦਰ ਜ਼ਕਰੀਆ ਖਾਨ ਨੇ ਨਾਦਰ ਦੇ ਜਾਣ ਪਿੱਛੋਂ ਲਾਹੌਰ ਵਿੱਚ ਇੱਕ ਵਿਸ਼ੇਸ਼ ਦਰਬਾਰ ਬੁਲਾਇਆ, ਜਿਸ ਵਿੱਚ ਇਲਾਕੇ ਦੇ ਚੌਧਰੀ ਇਕੱਠੇ ਕੀਤੇ, ਜਿਹਦੇ ਵਿੱਚ ਉਹਨੇ 2 ਪੁਆਇੰਟ ਰੱਖੇ ਕਿ ਦੇਸ਼ ਦੀ ਅਮਨ ਬਹਾਲੀ ਵਾਸਤੇ ਔਰ ਸ਼ਰ੍ਹਾਂ ਦੀ ਉੱਨਤੀ ਵਾਸਤੇ ਸਿੱਖ ਕਾਫਰਾਂ ਦਾ ਸਦਾ ਲਈ ਮਲੀਆ ਮੇਟ ਕਰ ਦਿੱਤਾ ਜਾਵੇ, ਔਰ ਕਿਸ ਤਰ੍ਹਾਂ ਹੋ ਸਕਦਾ ਹੈ ਇਹਨਾਂ ਦੇ ਅੰਮ੍ਰਿਤ ਸਰੋਵਰ ਮੁਕਤੀ ਦੇ ਸੋਮੇ ਨੂੰ ਖਤਮ ਕਰ ਦਿੱਤਾ ਜਾਵੇ। ਸਾਰੇ ਚੌਧਰੀ ਨੀਵੀਆਂ ਪਾ ਗਏ, ਸਿੱਖਾਂ ਦੀ ਦ੍ਰਿੜ ਇਰਾਦੇ ਤੋਂ ਸਾਰੇ ਵਾਕਫੀਤ ਰੱਖਦੇ ਸਨ। ਇੱਕ ਮਨ ਚਲਾ ਮੁਸਾਇਉਲਦੀਨ, ਜਿਸ ਦਾ ਪ੍ਰਸਿੱਧ ਨਾਮ ਮਸਾ ਰੰਗੜ ਹੈ, ਆਇਆ ਛਾਲ ਮਾਰ ਕੇ, ਜਿਸ ਨੇ ਕਟਾਰ ਨੂੰ ਚੁੰਮਿਆ, ਪਾਨਾਂ ਦਾ ਬੀੜਾ ਪਾਇਆ ਮੂੰਹ ਵਿੱਚ, ਮਨਮੰਨੀ ਫੌਜ ਲੈ ਕੇ ਹਰਿਮੰਦਰ ਵਿੱਚ ਆਇਆ। ਯਾਦ ਰਹੇ ਇਹ ਹਰਿਮੰਦਰ ਉੱਤੇ ਪਹਿਲਾ ਜ਼ੁਲਮ ਹੈ, ਹਰਿਮੰਦਰ ਸੱਚਖੰਡ ਦਾ ਨਕਸ਼ਾ ਹੈ। ਹਰਿਮੰਦਰ ਉੱਤੇ ਪਹਿਲੇ ਜ਼ੁਲਮ ਨੂੰ ਵੇਖ ਕੇ ਧਰਤੀ ਥਰਥਰ ਆ ਗਈ, ਅਸਮਾਨ ਦਾ ਰੰਗ ਗਹਿਰਾ ਹੋ ਗਿਆ, ਸ਼ਿਵਜੀ ਦੀ ਸਮਾਧੀ ਖੁੱਲ੍ਹ ਗਈ, ਤ੍ਰੈਲੋਕੀ ਵਿੱਚ ਭੁਚਾਲ ਆਇਆ, ਦੁਨੀਆਂ ਨੂੰ ਆਪਣੀ ਲਪੇਟ ਵਿੱਚ ਲੈਣ ਵਾਲੀ ਹੁਣੀ ਇਸ ਪਾਪੀ ਦੇ ਸਿਰ 'ਤੇ ਕੜਕਣ ਵਾਸਤੇ ਕੜੀਆਂ ਗਿਣ ਲੱਗੀ। ਆਓ ਜ਼ਰਾ ਇਸ ਦੁਖਾਂਤ ਵਰਨ ਨੂੰ ਸਰਵਣ ਕਰੀਏ। ਬਲਦੇਵ ਸਿੰਘ ਢਿੱਲੋਂ, ਦਵਿੰਦਰ ਸਿੰਘ ਬਿਨੇ ਕਰ ਰਹੇ ਨੇ, ਮੱਸੇ ਰੰਗੜ ਨੇ ਇਸ ਤਰ੍ਹਾਂ ਜ਼ੁਲਮ ਕੀਤਾ।
ਖੁੱਲ੍ਹਿਆ ਡਰ ਲੈ ਸਰਕਾਰੀ, ਮੱਸਾ ਰੰਗੜ ਕਰੇ ਤਿਆਰੀ, ਲੈ ਕੇ ਫੌਜ ਚੋਣ ਵੀ ਪਾਰੀ, ਤੁਰਿਆ ਬੀੜਾ ਚਾ ਕੇ ਤੇ ਪੂਰੇ ਤਾਲ ਗੁਰੂ ਕਾ ਰੰਗੜ, ਬੈਠਾ ਪਲੰਗਾ ਡਾ ਕੇ ਤੇ
ਜੋ ਸੀ ਅਸਲ ਹਰੀ ਦਾ ਮੰਦਰ, ਮੰਜਾ ਡਾ ਬੈਠਾ ਉਸ ਅੰਦਰ, ਵਜਾ ਆਉਣ ਅਕਲ ਨੂੰ ਜੰਦਰ, ਕਵਾ ਮਗਾਇਆ ਧੜਕਣ ਲਈ, ਤੱਕਿਆ ਨਾ ਹੋਣੀ ਹੋਣੀ ਸੋਚੇ ਵੈਰੀ ਦੇ ਸਿਰ ਕੜਕਣ ਲਈ।
ਓ ਮੱਸਾ ਨਫਰਾ ਨੂੰ ਤਮਕਾਵੇ, ਮੱਸਾ ਨਫਰਾ ਨੂੰ ਤਮਕਾਵੇ, ਗੈਲਣ ਪਰੇ ਛਿੜਾ ਮੰਗਾਵੇ, ਖੁੱਲੇ ਦਿਲ ਪਰ ਪਰ ਵਰਤਾਵੇ, ਰੱਬ ਦਾ ਖੋਪ ਲਾ ਕੇ ਤੇ ਪੂਰੇ ਤਾਲ ਗੁਰੂ ਕਾ ਰੰਗੜ, ਬੈਠਾ ਪਲੰਗਾ ਡਾ ਕੇ ਤੇ
ਬੈਠਾ ਆਪ ਮਹਿਫਲਾਂ ਲਾ ਕੇ, ਕਹਿੰਦਾ ਸੈਨਿਕਾਂ ਤਾਈ ਬੁਲਾ ਕੇ, ਜਲਦੀ ਤਾਲ ਪੂਰੇ ਦਿਓ ਤਾ ਕੇ, ਕਾਫਰ ਸਿੱਖ ਨੂੰ ਰੜਕਣ ਲਈ, ਤਾਕਿਆ ਨਾ ਹੋਣੀ ਹੋਣੀ ਸੋਚੇ ਪਾਪੀ ਦੇ ਸਿਰ ਕੜਕਣ ਲਈ।
ਓ ਮੱਸੇ ਨੂੰ ਕਰੇ ਕਪਜਾਇਆ, ਹੁੱਕਾ ਚਰਸ ਚੁਲਮ ਲੈ ਆਇਆ, ਚਰਸੀ ਪਾਪੀ ਨੇ ਗਿੜਕਾਇਆ, ਆਪ ਤਮਾਕੂ ਪਾ ਕੇ ਤੇ ਪੂਰੇ ਤਾਲ ਗੁਰੂ ਕਾ ਰੰਗੜ, ਬੈਠਾ ਪਲੰਗਾ ਡਾ ਕੇ ਤੇ
ਓਏ ਪਰ ਪਰ ਪੀਵੇ ਪਿਆਲੀ, ਚੱਬੇ ਪਾਨ ਸਿੱਟ ਰਿਆ ਲਾਲੀ, ਨਾਲੇ ਪਰ ਪਰ ਪੀਵੇ ਪਿਆਲੀ, ਚੱਬੇ ਪਾਨ ਸਿੱਟ ਰਿਆ ਲਾਲੀ, ਸ਼ੇਰਾਂ ਦੇ ਘੁਰਨੇ ਦਾ ਵਾਲੀ, ਗਿੱਦੜ ਬਣ ਗਿਆ ਫੜਕਣ ਲਈ, ਤਾਕਿਆ ਨਾ ਹੋਣੀ ਹੋਣੀ ਸੋਚੇ ਪਾਪੀ ਦੇ ਸਿਰ ਕੜਕਣ ਲਈ।
ਓ ਜਦ ਸੀ ਲੋਰ ਨਸ਼ੇ ਦਾ ਆਇਆ, ਮੱਸੇ ਵੇਸ ਵਤਾਈ ਬੁਲਾਇਆ, ਕਿਉਂ ਨੀ ਤੂੰ ਕੋਈ ਬੋਲ ਸੁਣਾਇਆ, ਮਿੱਠੀ ਸੁਰ ਨਾਲ ਗਾ ਕੇ ਤੇ ਪੂਰੇ ਤਾਲ ਗੁਰੂ ਕਾ ਰੰਗੜ, ਬੈਠਾ ਪਲੰਗਾ ਡਾ ਕੇ ਤੇ
ਵੇਸਵਾ ਝੱਟ ਇਸ਼ਾਰੇ ਜੀ ਪਾ ਕੇ, ਵੇਸਵਾ ਝੱਟ ਇਸ਼ਾਰੇ, ਲੱਗੀ ਬੋਲਣ ਗੀਤ ਕਰਾਰੇ, ਮੱਸੇ ਵੱਲ ਨੂੰ ਕਰੇ ਇਸ਼ਾਰੇ ਪਾਪੀ ਦਿਲ ਨੂੰ ਮੜਕਣ ਲਈ, ਤਾਕਿਆ ਨਾ ਹੋਣੀ ਹੋਣੀ ਸੋਚੇ ਵੈਰੀ ਦੇ ਸਿਰ ਕੜਕਣ ਲਈ।
ਓ ਮਿੱਠੜੇ ਬੋਲ ਸੁਣੇ ਜਾ ਮੱਸੇ, ਮਿੱਠੜੇ ਬੋਲ ਸੁਣੇ ਜਾ ਮੱਸੇ, ਕਰ ਕਰ ਨਾਲ ਇਸ਼ਾਰੇ ਹੱਸੇ, ਨਾਲ ਕੰਨ ਵਿੱਚ ਕੁਝ ਦੱਸੇ, ਹੱਥੀ ਪੱਗ ਪਲਾ ਕੇ ਤੇ ਪੂਰੇ ਤਾਲ ਗੁਰੂ ਕਾ ਰੰਗੜ, ਬੈਠਾ ਪਲੰਗਾ ਡਾ ਕੇ ਤੇ
ਮੁਜਰਾ ਜ਼ੋਰ ਸ਼ੋਰ ਦਾ ਚੱਲੇ, ਦੱਸੀਏ ਕੀ ਥੋੜੀ ਗੱਲੇ, ਮੁਜਰਾ ਜ਼ੋਰ ਸ਼ੋਰ ਦਾ ਚੱਲੇ, ਦੱਸੀਏ ਕੀ ਥੋੜੀ ਗੱਲੇ, ਮਸਤਾ ਕੌਣ ਸੁਨੇਹਾ ਕੱਲੇ, ਇਸ ਵੈਰੀ ਨੂੰ ਝੜਕਣ ਲਈ, ਤਾਕਿਆ ਨਾ ਹੋਣੀ ਹੋਣੀ ਸੋਚੇ ਪਾਪੀ ਦੇ ਸਿਰ ਕੜਕਣ ਲਈ,
ਤਾਕਿਆ ਨਾ ਹੋਣੀ ਹੋਣੀ ਸੋਚੇ ਵੈਰੀ ਦੇ ਸਿਰ ਕੜਕਣ ਲਈ।
ਮੱਸੇ ਦੇ ਇਸ ਜ਼ੁਲਮ ਦੀ ਸਾਰੇ ਇਲਾਕੇ ਵਿੱਚ ਦੁਹਾਈ ਮੱਚ ਗਈ। ਦੁਨੀਆਂ ਦੇ ਲੋਕ ਪੈ ਤਰਾਸ ਤਰਾਸ ਕਰਦੇ ਨੇ ਕਿ ਹਰਿਮੰਦਰ ਉੱਤੇ ਇਤਨਾ ਜ਼ੁਲਮ, ਪਰ ਜ਼ੁਲਮ ਦੇ ਸਾਹਮਣੇ ਸਾਰਿਆਂ ਦੇ ਸਿਰ ਚੁੱਕੇ ਹੋਏ ਨੇ। ਪਿੰਡ ਕੰਗਾਂ ਦਾ ਸਰਦਾਰ ਬਲਾਕਾ ਸਿੰਘ ਅੰਮ੍ਰਿਤਧਾਰੀ ਖਾਲਸਾ ਸੀ। ਭੇਸ ਬਦਲਾ ਕੇ ਕੰਨਾਂ ਨਾਲ ਸੁਣੀ ਹੋਈ ਗੱਲ ਨੂੰ ਅੱਖਾਂ ਨਾਲ ਵੇਖਣ ਵਾਸਤੇ ਅੰਮ੍ਰਿਤਸਰ ਪਹੁੰਚਾ। ਹਰਿਮੰਦਰ ਪੁੱਜ ਕੇ ਇਸਨੇ ਜੋ ਸੁਣਿਆ ਸੀ ਉਹ ਅੱਖਾਂ ਨਾਲ ਵੇਖਿਆ। ਮਨ ਨੇ ਫੈਸਲਾ ਦਿੱਤਾ ਕਿ ਮੱਚਦੀ ਹੋਈ ਜ਼ੁਲਮੀ ਜਵਾਲਾ ਨੂੰ ਬੁਝਾਉਣ ਵਾਸਤੇ ਮੈਂ ਪ੍ਰਵਾਨਾ ਤਾਂ ਬਣ ਜਾਵਾਂ, ਪਰ ਮੇਰੀ ਇਕੱਲੇ ਦੀ ਸ਼ਹੀਦੀ ਨਾਲ ਜ਼ੁਲਮ ਦੀ ਇਸ ਜਵਾਲਾ ਨੂੰ ਮਾਤ ਨਹੀਂ ਪਾਇਆ ਜਾ ਸਕਦਾ। ਬਾਕੀ ਦੇ ਸਾਥੀਆਂ ਨੂੰ ਦੱਸਣਾ ਇਹ ਸਮੇਂ ਦੀ ਮੰਗ ਹੈ। ਇਸਨੇ ਫੈਸਲਾ ਕੀਤਾ, ਮੰਜ਼ਿਲ ਮੁਕਾ ਕੇ ਇਹ ਬੀਕਾਨੇਰ ਦੀ ਧਰਤੀ ਵਿੱਚ ਬੁੱਢਾ ਜੋੜ ਪਹੁੰਚਾ। ਇੱਥੇ ਬੁੱਢਾ ਸਿੰਘ ਜਥੇਦਾਰ ਔਰ ਸ਼ਾਮ ਸਿੰਘ ਜੀ ਦੀ ਜਥੇਦਾਰੀ ਹੇਠ ਖਾਲਸੇ ਦੀ ਕਾਫੀ ਫੌਜ ਡੇਰਾ ਲਾ ਕੇ ਬੈਠੀ ਸੀ। ਬਲਾਕਾ ਸਿੰਘ ਅੰਮ੍ਰਿਤਸਰ ਤੋਂ ਵਾਹੋਦਾਈ ਇਸ ਥਾਂ ਉੱਤੇ ਪਹੁੰਚਾ। ਜਥੇਦਾਰ ਦੇ ਸਾਹਮਣੇ ਇਹਨੇ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲੰਦ ਕੀਤੀ। ਬਸ ਫਤਿਹ ਬੁਲੰਦ ਕਰਦਿਆਂ ਹੀ ਅੰਮ੍ਰਿਤਸਰ ਦੀ ਅੱਖਾਂ ਨਾਲ ਵੇਖੀ ਹੋਈ ਕਹਾਣੀ ਇਸਦੇ ਮਨ ਵਿੱਚ ਉਛਲ ਆਈ। ਬੁੱਢਾ ਸਿੰਘ ਜਰਨੈਲ ਨੇ ਇਸਦੇ ਮਨ ਦੀ ਗੰਭੀਰਤਾ ਤੇ ਵਿਰਾਗਮਈ ਪਨ ਵੇਖਿਆ। ਅੱਗੇ ਹੋ ਕੇ ਕਹਿੰਦਾ, ਦੱਸ ਸਰਦਾਰਾ, ਤੂੰ ਅੰਮ੍ਰਿਤਸਰ ਤੋਂ ਆਇਆ ਜਾਪਦਾ ਹੈ, ਤੂੰ ਪੰਜਾਬ ਦੀ ਧਰਤੀ ਵਿੱਚੋਂ ਆਇਆ ਜਾਪਦਾ ਹੈ, ਅੰਮ੍ਰਿਤਸਰ ਦਾ ਕੀ ਹਾਲ ਹੈ? ਬਸ ਅੰਮ੍ਰਿਤਸਰ ਨਾਂ ਲੈਣ ਦੀ ਡੇਰ ਸੀ। ਇਸਦਾ ਦਿਲ ਉਛਲ ਆਇਆ, ਕ੍ਰੋਧ ਨਾਲ ਅੱਖਾਂ ਲੱਟ ਲੱਟ ਮੱਚ ਪਈਆਂ ਤੇ ਸਿਰ ਸ਼ਰਮ ਨਾਲ ਝੁੱਕ ਗਿਆ ਕਿ ਸਾਡਾ ਕ੍ਰੋਧ ਕਾਹਦਾ ਹੈ, ਹਰਿਮੰਦਰ ਤਾਂ ਗੁਲਾਮ ਹੈ। ਬਲਾਕਾ ਸਿੰਘ ਨੇ ਤੜਕਦੇ ਦਿਲ ਨਾਲ, ਥਿੜਕਦੀ ਜ਼ੁਬਾਨ ਨਾਲ, ਸ਼ਰਮਨਾਕ ਆਪਣੇ ਆਪ ਨੂੰ ਸਮਝਦਿਆਂ ਹੋਇਆਂ ਹਰਿਮੰਦਰ ਦਾ ਸਾਰਾ ਕਾਂਡ ਸੂਰਮਿਆਂ ਦੀ ਜਮਾਤ ਦੇ ਸਾਹਮਣੇ ਕਿਹਾ। ਬਸ ਫਿਰ ਕੀ ਸੀ, ਬੁੱਢਾ ਸਿੰਘ ਜਰਨੈਲ ਤੇ ਸ਼ਾਮ ਸਿੰਘ ਦੀ ਗੱਲ ਹੀ ਨਹੀਂ, ਜਿਹੜਾ ਕਾਫੀ ਦਲ ਇਹਨਾਂ ਦੀ ਕਮਾਨ ਹੇਠ ਬੈਠਾ ਸੀ, ਸਾਰਿਆਂ ਦੇ ਦਿਲ ਵਿੱਚ ਐਸਾ ਜੋਸ਼ ਜਾਗਿਆ, ਖੂਨ ਖੋਲਿਆ, ਸਰੀਰ ਦਾ ਲੂ ਨੂੰ ਸੇਹ ਦੇ ਤਕੜੇ ਵਾਂਗੂ ਖੜਾ ਹੋਇਆ, ਅੱਖਾਂ ਵਿੱਚੋਂ ਜਵਾਲਾ ਮੱਚੀ, ਮੁਸ਼ਹਿਰਿਆਂ ਨੂੰ ਤਾ ਦਿੱਤਾ ਤੇ ਹਰ ਇੱਕ ਮੂੰਹ ਵਿੱਚੋਂ ਇੱਕੋ ਹੀ ਆਵਾਜ਼ ਨਿਕਲੀ,
ਉੱਠੋ ਜੋਰੇ ਓਣ ਖਦਾ ਮੁੱਲ ਪਾਈਏ, ਰੱਖ ਲਈਏ ਹਰਿਮੰਦਰ ਦੀ ਸ਼ਾਨ ਸਿੰਘੋ,
ਹਾਂਜੀ
ਆਓ ਤੇਗਾਂ ਕਤਾਰਾਂ ਦੀ ਵਿੜੋਂ ਲਾਈਏ, ਪਿਆਸੀ ਰਹੇ ਨਾ ਕੋਈ ਕੁਰਬਾਨ ਸਿੰਘੋ, ਉਹਨਾਂ ਬਾਜਾਂ ਨੂੰ ਮੇਣਾ ਹੈ ਪਿੰਜਰੇ ਦਾ, ਗਾਹੇ ਜਿਨ੍ਹਾਂ ਨੇ ਹੋਣ ਅਸਮਾਨ ਸਿੰਘੋ, ਚੇਰਾਂ ਵਾਸਤੇ ਗੱਲ ਅਧੀਨ ਰਹਿਣਾ, ਗੋਲੀ ਖਾ ਕੇ ਮਰਨ ਵਿੱਚ ਸ਼ਾਨ ਸਿੰਘੋ।
ਸਾਰੇ ਸੂਰਬੀਰ ਬਹਾਦਰਾਂ ਦੇ ਐਸੇ ਜੋਸ਼ੀਲੇਪਨ ਨੂੰ ਕੌਮ ਦੇ ਨੀਤੀਵਾਨ ਜਰਨੈਲ ਜਥੇਦਾਰ ਨੇ ਵੇਖਿਆ। ਸਿੱਖ ਕੇਵਲ ਜੋਸ਼ ਨਹੀਂ, ਹੋਸ਼ ਤੋਂ ਵੀ ਕੰਮ ਲੈਂਦਾ ਹੈ। ਨੀਤੀਵਾਨ ਜਥੇਦਾਰ ਨੇ ਆਖਿਆ, ਇੱਕ ਮੱਸੇ ਦਾ ਭੋਗ ਪਾਉਣ ਵਾਸਤੇ ਕੌਮ ਦੀ ਏਡੀ ਵੱਡੀ ਸ਼ਕਤੀ ਨੂੰ ਬਰਬਾਦ ਕਰਦੀ ਇਹ ਸਮੇਂ ਦੀ ਮੰਗ ਨਹੀਂ। ਜਥੇਦਾਰ ਨੇ ਆਖਿਆ, ਸਾਰੇ ਪਿਆਰ ਨਾਲ ਬੈਠੋ, ਮੈਂ ਦੱਸਦਾ ਜੋ ਪੰਥ ਦਾ ਪਲਾਨ ਹੈ, ਜੋ ਪ੍ਰੋਗਰਾਮ ਹੈ ਸਾਡਾ। ਸਾਰੇ ਪਿਆਰ ਨਾਲ ਬੈਠੇ, ਸਾਰਿਆਂ ਦਾ ਜੋਸ਼ ਥੋੜ੍ਹਾ ਜਿਹਾ ਠੰਡਾ ਹੋਇਆ। ਬੁੱਢਾ ਸਿੰਘ ਜਰਨੈਲ ਨੇ ਮੈਦਾਨ ਵਿੱਚ ਇੱਕ ਤਲਵਾਰ ਰੱਖੀ ਤੇ ਪੰਜ ਪਤਾਸੇ ਰੱਖੇ, ਵੰਗਾਰ ਪੇਸ਼ ਕੀਤੀ ਕਿ ਇੱਕ ਮੱਸੇ ਦਾ ਭੋਗ ਪਾਉਣ ਲਈ ਇੱਕ ਬਹਾਦਰ ਉੱਠੇ, ਇੱਕ ਬਹੁਤਿਆਂ ਦੀ ਲੋੜ ਨਹੀਂ, ਕਿਉਂਕਿ ਸਾਡੇ ਇਤਿਹਾਸ ਵਿੱਚ ਸਾਨੂੰ ਇਹ ਉਦਾਹਰਣਾਂ ਮਿਲਦੀਆਂ ਨੇ ਕਿ ਜਿੱਥੇ ਸ਼ਾਹਜਹਾਨ ਦੇ ਲਾਹੌਰ ਦੇ ਕਿਲੇ ਵਿੱਚ ਚਿੜੀ ਨਹੀਂ ਸੀ ਫੜਕਦੀ, ਉੱਥੋਂ ਬਹਾਦਰ ਬੀਬੀ ਚੰਦ ਨੇ ਦੋ ਰਾਕੀ ਵਾਰੀ ਵਾਰੀ ਕੱਢ ਕੇ ਲਿਆਂਦੇ। ਇਸ ਲਈ ਸਿੱਖ ਇਕੱਲਾ ਵੀ ਬਹੁਤ ਕੁਝ ਕਰ ਸਕਦਾ ਹੈ, ਇੱਥੇ ਕੌਮ ਦੀ ਏਡੀ ਵੱਡੀ ਸ਼ਕਤੀ ਨੂੰ ਬਰਬਾਦ ਨਹੀਂ ਕਰਨਾ, ਇੱਕ ਬਹਾਦਰ ਉੱਠੋ। ਬੁੱਢਾ ਸਿੰਘ ਜਰਨੈਲ ਨੇ ਪੰਜ ਪਤਾਸੇ ਤਲਵਾਰ ਮੈਦਾਨ ਵਿੱਚ ਰੱਖ ਕੇ ਇੱਕ ਬਹਾਦਰ ਨੂੰ ਹਰਿਮੰਦਰ ਦੀ ਸਿਫਤ ਦੀ ਉਹ ਵੀ ਗੱਲ ਕਹੀ ਕਿ ਸਤਿਗੁਰੂ ਪਾਤਸ਼ਾਹ ਸੱਚ ਕਹਿੰਦੇ ਨੇ, ਡਿੱਠੇ ਸਭੇ ਥਾਂ ਨਹੀਂ ਤੁਧ ਜਿਹਾ, ਬਦੋ ਪੁਰਖ ਵਧਾਤੇ ਤਾਂ ਤੂੰ ਸੋਹਿਆ। ਪਰ ਇਸ ਸ਼ਬਦ ਦੇ ਪਾਤਰ ਤੇ ਪੁਜਾਰੀ ਅਸੀਂ ਤਦ ਬਣ ਸਕਦੇ ਹਾਂ ਜੇ ਗੁਰੂ ਦਾ ਇਹ ਵੀ ਹੁਕਮ ਸੁਣੀਏ, ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਤਰ ਤਲੀ ਗਲੀ ਮੁਰੀ ਆਓ, ਇਤ ਮਾਰਗ ਪੈਰ ਧਰੀਜੇ, ਸਿਰ ਦੀਜੇ ਕਾਂਡ ਨਾ ਕੀਜੇ। ਸੋਚੋ ਨਾ, ਇੱਕ ਬਹਾਦਰ ਉੱਠੋ, ਗੁਰੂ ਰਾਮਦਾਸ ਪਾਤਸ਼ਾਹ ਲਾਜ ਰੱਖੇਗਾ। ਬੁੱਢਾ ਸਿੰਘ ਜਰਨੈਲ ਨੇ ਮੈਦਾਨ ਵਿੱਚ ਹਰਿਮੰਦਰ ਦੀ ਆਜ਼ਾਦੀ ਵਾਸਤੇ ਹੇ ਇਹੋ ਵੰਗਾਰ ਪੇਸ਼ ਕੀਤੀ।
ਬੁੱਢਾ ਸਿੰਘ ਜਰਾ ਨੈਣ ਨੇ ਕਦ ਤੇਗ ਮਿਆਨੋ, ਪੰਜ ਪਤਾਸੇ ਰੱਖ ਕੇ ਕਿਆ ਬੋਲ ਜਬਾਨੋ,
ਜਿੰਦ ਲਗਾ ਕੇ ਸੂਰਮਾ ਕੋਈ ਅਣਖ ਵਿਆਵੇ, ਗਲੀ ਯਾਰ ਦੀ ਜਾਣ ਲਈ ਕੋਈ ਸੂਰਾ ਆਵੇ,
ਅੰਮ੍ਰਿਤ ਸੋਮਾ ਪੂਰਦਾ, ਅੰਮ੍ਰਿਤ ਸੋਮਾ ਪੂਰਦਾ, ਗੰਦਗੀ ਨਾ ਵੈਰੀ, ਬੈਠਾ ਵੇਸਾ ਕੋਲ ਦਾ ਮੰਦਰ ਵਿੱਚ ਯੈਰੀ,
ਮਣਕਾ ਕੱਢ ਕੇ ਯੈਰ ਦਾ ਕੋਈ ਅਲਖ ਮਕਾਵੇ, ਗਲੀ ਯਾਰ ਦੀ ਜਾਣ ਲਈ ਕੋਈ ਸੂਰਾ ਆਵੇ,
ਉਸ ਮੰਦਰ ਦੀ ਸਿਫਤ ਨੂੰ ਪੰਜਵੇਂ ਗੁਰ ਕਿਹਾ, ਡਿੱਠੇ ਸਭੇ ਥਾਵਾਂ ਨਾਹੀ ਤੁਧ ਜਿਹਾ,
ਉੱਥੇ ਨੱਚਦੀ ਵੇਸਵਾ ਬਈ, ਉੱਥੇ ਨੱਚਦੀ ਵੇਸਵਾ ਪਈ ਮੁਜਰਾ ਲਾਵੇ, ਗਲੀ ਯਾਰ ਦੀ ਜਾਣ ਲਈ ਕੋਈ ਸੂਰਾ ਆਵੇ।
ਓ ਜਿੱਥੇ ਅੰਮ੍ਰਿਤ ਵਰਸਦਾ ਨਿਸਦੇ ਨਹੀਂ ਰਹਿੰਦਾ, ਉੱਥੇ ਸੁੱਟੇ ਹੁੱਕੇ ਦੇ ਅਜ ਪਾਪੀ ਲੈਂਦਾ।
ਖੁੱਲੇ ਦਿਲ ਓ ਪੈਗ ਬਈ ਸਭ ਨੂੰ ਵਰਤਾਵੇ, ਗਲੀ ਯਾਰ ਦੀ ਜਾਣ ਲਈ ਕੋਈ ਸੂਰਾ ਆਵੇ।
ਓ ਕੀ ਏਦਾਂ ਹੋਣਾ ਬੈਠ ਕੇ ਜਰ ਲੋਗੇ ਬੀਰੋ, ਕੱਟੋ ਘੇਰਾ ਜ਼ੁਲਮ ਦਾ ਅਣਖੀ ਛਮਛੀਰੋ।
ਮੂਸੇ ਵਾਂਗੂ ਮੌਤ ਤੋਂ ਜਿੰਦ ਕਿਉਂ ਘਬਰਾਵੇ, ਗਲੀ ਯਾਰ ਦੀ ਜਾਣ ਲਈ ਕੋਈ ਸੂਰਾ ਆਵੇ।
ਓ ਸ਼ੇਰ ਨਹੀਂ ਓ ਖੌਫ ਜੋ ਗਿੱਦੜਾਂ ਤੋਂ ਖਾਵੇ, ਲਾ ਦਿਓ ਤੇਗਾਂ ਧਾਗ ਤੋਂ ਜੇ ਮੌਤ ਡਰਾਵੇ।
ਅੰਮ੍ਰਿਤ ਧਾਰੀ ਸੂਰਿਓ ਬਈ ਅੰਮ੍ਰਿਤ ਧਾਰੀ ਜੋਰਿਓ ਸ਼ਰਮਾ ਨਾ ਖਾਵੇ, ਗਲੀ ਯਾਰ ਦੀ ਜਾਣ ਲਈ ਕੋਈ ਸੂਰਾ ਆਵੇ।
ਤੈਨੂੰ ਸੋਚਾਂ ਸੋਚਦੇ ਕੋਈ ਜਿੱਤੋ ਬਾਜੀ, ਚਿੱਟੇ ਦਿਨ ਹੀ ਮੋੜ ਦਿਓ ਮੱਸੇ ਨੂੰ ਭਾਜੀ।
ਤੇਗ ਨਾਲ ਕੋਈ ਸੂਰ ਦਾ ਸਿਰ ਜਾ ਝਟਕਾਵੇ, ਗਲੀ ਯਾਰ ਦੀ ਜਾਣ ਲਈ ਕੋਈ ਸੂਰਾ ਆਵੇ।
ਬਿਧੀ ਚੰਦ ਦਾ ਬਣ ਜਾਏ ਕੋਈ ਅਣਖੀ ਚੇਲਾ, ਤਾਰੇ ਦਿਨੇ ਵਿਖਾ ਦੇਵੇ ਕੋਈ ਮਰਦ ਅਕੇਲਾ।
ਸਾਕੀ ਬਣ ਕੇ ਮੌਤ ਦੇ ਕੋਈ ਜਾਮ ਪਲਾਵੇ, ਗਲੀ ਯਾਰ ਦੀ ਜਾਣ ਲਈ ਕੋਈ ਸੂਰਾ ਆਵੇ।
ਸਭ ਨੂੰ ਪਿਆਰੀ ਜਾਣਾ ਹੈ ਤਾਂ ਖੁਦ ਮੈਂ ਜਾਵਾਂ, ਪੁਰਜਾ ਪੁਰਜਾ ਕੱਟ ਮਰਾਂ ਤੇ ਅਣਖ ਬਚਾਵਾਂ।
ਸੁੱਖਾ ਸਿੰਘ ਉੱਠ ਸਭਾ ਚੋਂ ਤਲਵਾਰ ਉਠਾਵੇ, ਸੁੱਖਾ ਸਿੰਘ ਉੱਠ ਸਭਾ ਚੋਂ ਤਲਵਾਰ ਉਠਾਵੇ, ਗਲੀ ਯਾਰ ਦੀ ਜਾਣ ਲਈ ਕੋਈ ਸੂਰਾ ਆਵੇ।
ਤੰਬੋ ਕਿਆਰਾ ਸੂਰਮਾ ਜਦ ਅੱਖੀ ਤੱਕਿਆ, ਮੀਰਾ ਕੋਟੀ ਮਹਤਾਬ ਸਿੰਘ ਨੇ ਬੀੜਾ ਚੱਕਿਆ।
ਤੱਕ ਬੁੱਢਾ ਸਿੰਘ ਮਸਤ ਜੀ ਅਕਾਲ ਗਦਾਵੇ,
ਗਲੀ ਯਾਰ ਦੀ ਜਾਣ ਲਈ ਕੋਈ ਸੂਰਾ ਆਵੇ।
ਦੇਸ਼ ਦੇ ਦਰਦੀ ਪੰਥ ਦੇ ਵਾਲੀ ਨੇ ਖੁਦ ਕਿਹਾ ਏ, ਜਬੀ ਬਾਣ ਲੱਗੇ ਤਬੀ ਰੋਸ ਜਾਗੇ। ਰੋਸ ਜਾਗਿਆ ਸੂਰਮਿਆਂ ਨੂੰ, ਸੁੱਖਾ ਸਿੰਘ ਆਇਆ ਮੈਦਾਨ ਵਿੱਚ। ਸੁੱਖਾ ਸਿੰਘ ਉਹ ਹੈ ਜਿਹੜਾ ਅੰਮ੍ਰਿਤ ਛੱਕ ਆਇਆ, ਸਿੰਘਾਂ ਦੇ ਸਿਰਾਂ ਦੇ ਮੁੱਲ ਪੈਂਦੇ ਸਨ, ਘਰਦਿਆਂ ਨੇ ਚੋਰੀ ਇਹਦੇ ਕੇਸ ਮੁੰਨ ਦਿੱਤੇ। ਇਹਨੇ ਆਖਿਆ ਮੈਂ ਖੂਜ ਮਰ ਕੇ ਪੈ ਕੇ ਮਰ ਜਾਣਾ, ਜਿਉਂਦੇ ਨਹੀਂ ਰਹਿਣਾ, ਕੇਸ ਕੱਟੇ ਗਏ। ਇੱਕ ਸਿੱਖ ਨੇ ਆਖਿਆ ਉਹ ਫਿਰ ਕਿਹੜੀ ਗੱਲ ਹੈ, ਕੇਸਾਂ ਵਿੱਚ ਹੀ ਅੰਮ੍ਰਿਤ ਹੈ, ਤੇਰੇ ਦਿਲ ਵਿੱਚ ਅੰਮ੍ਰਿਤ ਹੈ, ਤੂੰ ਦਿਲ ਵਿੱਚ ਦੇਸ਼ ਦੀ ਸੇਵਾ ਰੱਖ, ਸਿੰਘਾਂ ਦੇ ਜਥੇ ਵਿੱਚ ਰਲ ਜਾ, ਲੋੜ ਪਵੇ ਕੁਰਬਾਨੀ ਕਰ ਲਵੀਂ। ਇਹ ਸੁੱਖਾ ਸਿੰਘ ਉਹ ਸੀ, ਇਹਨੇ ਆਖਿਆ ਇਹਨੂੰ ਚੰਗਾ ਸਮਾਂ ਕਦੋਂ ਬਣ ਸਕਦਾ, ਆਇਆ ਮੈਦਾਨ ਵਿੱਚ। ਸੁੱਖਾ ਸਿੰਘ ਨੂੰ ਉੱਠਦਿਆਂ ਵੇਖ ਕੇ ਮਹਤਾਬ ਸਿੰਘ, ਪਿੰਡ ਮੀਰਾਂਕੋਟ ਵਾਲਾ, ਜਿਹੜਾ ਘਰ ਨਾਲੋਂ ਨਾਤਾ ਤੋੜ ਚੁੱਕਾ ਸੀ, ਜਿਹਦਾ ਇੱਕੋ ਇੱਕ ਪੁੱਤਰ ਸੀ, ਉਹ ਆਪਣੇ ਪੱਗਵਾਟ ਭਰਾ ਨੱਥੇ ਨੂੰ ਆਪਣੇ ਪਿੰਡ ਮੀਰਾਂਕੋਟ ਵਿੱਚ ਦੇ ਕੇ ਆਇਆ ਸੀ। ਇਹਨੇ ਆਖਿਆ ਮੈਨੂੰ ਵੀ ਇਦੋਂ ਮੌਕਾ ਚੰਗਾ ਨਹੀਂ ਲੱਭ ਸਕਦਾ, ਆਇਆ ਮੈਦਾਨ ਵਿੱਚ। ਬੁੱਢਾ ਸਿੰਘ ਨੇ ਆਖਿਆ ਇੱਕ ਦੀ ਲੋੜ ਹੈ। ਮਹਤਾਬ ਸਿੰਘ ਨੇ ਆਖਿਆ ਬਾਬਾ ਜੀ ਇਕੱਲਾ ਇੱਕ ਦੇ 2-11 ਨੇ, ਬੜੀ ਔਖੀ ਮੰਜ਼ਲ ਹੈ, ਅਸੀਂ ਦੋਵੇਂ ਜਾਣੇ ਜਾਵਾਂਗੇ, ਇਸ ਵਾਸਤੇ ਸਾਨੂੰ ਆਗਿਆ ਦਿਓ। ਕੌਮ ਦੇ ਜਥੇਦਾਰ ਨੇ ਆਗਿਆ ਦਿੱਤੀ, ਗਲ ਵਿੱਚ ਪਾਇਆ ਪਰਨਾ, ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਕੀਤੀ ਅਰਦਾਸ, ਸ਼ਹੀਦ ਮਰੀਦ ਸਿਮਰ ਕੇ ਅਰਦਾਸ ਨੂੰ ਸੰਪੂਰਨ ਕਰਕੇ ਆਖਿਆ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਕਾ ਭਲਾ। ਪਰ ਉਹਨਾਂ ਦਾ ਦਿਲ ਸਰਬੱਤ ਦਾ ਭਲਾ ਕਹਿੰਦਾ ਸੀ, ਸਰਬੱਤ ਦਾ ਭਲਾ ਮੰਗਣ ਵਾਲੇ ਦੀ ਅਰਦਾਸ ਬਿਰਥਾ ਨਹੀਂ ਹੋ ਸਕਦੀ। ਅੱਜ ਦਾ ਮਨੁੱਖ ਵੀ ਮੂੰਹੋਂ ਸਰਬੱਤ ਦਾ ਭਲਾ ਕਹਿੰਦਾ ਹੈ, ਪਰ ਦਿਲ ਕੇਵਲ ਆਪਣਾ ਭਲਾ ਮੰਗਦਾ ਹੈ, ਇਸ ਲਈ ਅਰਦਾਸਾਂ ਝੂਠੀਆਂ ਹੁੰਦੀਆਂ ਨੇ। ਖਾਲਸੇ ਨੇ ਸਰਬੱਤ ਦਾ ਭਲਾ ਦਿਲੋਂ ਮੰਗਿਆ ਔਰ ਇਸ ਮੰਚ ਤੇ ਆ ਕੇ ਅਰਦਾਸ ਕੀਤੀ, ਜਿਸ ਬਾਰੇ ਸਤਿਗੁਰੂ ਕਹਿੰਦੇ ਨੇ, ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਪਰ ਹੋਵੇ ਅਰਦਾਸ। ਖਾਲਸੇ ਨੇ ਅਰਦਾਸ ਕੀਤੀ, ਧੌਂਸੇ ਦੇ ਚੋਟ ਲੱਗੀ, 2 ਚੋਣਵੇਂ ਰਾਕੀ ਲੈ, ਸੁੱਖਾ ਸਿੰਘ ਮਹਿਤਾਬ ਸਿੰਘ ਬਸ ਪਾਉਣ ਤੋਂ ਤੇਜ਼ ਰੇਸ ਨਾਲ ਮੰਜ਼ਲਾਂ ਮੁਕਾ ਕੇ ਮਾਝੇ ਵਿੱਚ ਆ ਪਹੁੰਚੇ, ਪੱਟੀ ਦੇ ਕੋਲ ਆਏ। ਇਹਨਾਂ ਨੇ ਸੋਚਿਆ ਕਿ ਮੱਸੇ ਕੋਲ ਹੁਣ ਨੰਬਰਦਾਰਾਂ ਦਾ ਭੇਸ ਬਣਾ ਕੇ ਜਾਇਆ ਜਾ ਸਕਦਾ। ਇਹਨਾਂ ਨੇ ਸਿਰਕੱਪ ਦੇ ਥੇ ਤੋਂ ਠੀਕਰੀਆਂ ਗੋਲ ਕੀਤੀਆਂ, ਖੁਰਜੀਆਂ ਵਿੱਚ ਪਾਈਆਂ, ਭੇਸ ਬਦਲ ਲਿਆ, ਮੰਜ਼ਲਾਂ ਮੁਕਾਉਂਦੇ ਹੋਏ ਹਰਿਮੰਦਰ ਵੱਲੇ ਆ ਰਹੇ ਨੇ। ਮਹਿਤਾਬ ਸਿੰਘ ਕਹਿੰਦਾ, ਸੁੱਖਾ ਸਿਆ ਬੜੀ ਨੀਤੀ ਨਾਲ ਉੱਥੇ ਪਹੁੰਚਿਆ ਜਾਵੇਗਾ। ਸੁੱਖਾ ਸਿੰਘ ਨੇ ਆਖਿਆ, ਇਹ ਸਾਡੇ ਵਿਰਸੇ ਵਿੱਚ ਹੈ, ਅਸੀਂ ਜਿੱਥੇ ਹਰ ਖੁਸ਼ੀ ਦੇ ਮੌਕੇ 'ਤੇ ਖੁਸ਼ੀਆਂ ਦੇ ਰਾਗ ਗਾਉਂਦੇ ਹਾਂ ਔਰ ਹੋਲੀਆਂ ਖੇਡਦੇ ਹਾਂ, ਉੱਥੇ ਅਸੀਂ ਖੂਨ ਦੀ ਹੋਲੀ ਵੀ ਖੇਡ ਸਕਦੇ ਹਾਂ, ਜਣਿਆਂ ਵਾਂਗ ਜੀਣਾ।
ਜਣਿਆਂ ਵਾਂਗ ਜੀਣਾ, ਮਰਦਾਂ ਵਾਂਗ ਮਰਨਾ ਰਿਹਾ ਮੁੱਢ ਤੋਂ ਨਾ ਪੰਜਾਬੀਆਂ ਦਾ। ਜਣਿਆਂ ਵਾਂਗ ਜੀਣਾ, ਮਰਦਾਂ ਵਾਂਗ ਮਰਨਾ ਰਿਹਾ ਮੁੱਢ ਤੋਂ ਨਾ ਪੰਜਾਬੀਆਂ ਦਾ। ਹੋਵੇ ਸੂਰਮਾ ਲੜੇ ਮੈਦਾਨ ਅੰਦਰ, ਰਿਹਾ ਜੱਗ ਤੇ ਜਾ ਪੰਜਾਬੀਆਂ ਦਾ। ਜਿੰਨਾ ਚਿਰ ਜ਼ੁਲਮ ਦੀ ਮੜੀ ਨਾ ਹੋਵੇ ਠੰਡੀ, ਲੈਂਦਾ ਕਦੇ ਨਹੀਂ ਤਾ ਪੰਜਾਬੀਆਂ ਦਾ। ਉਸ ਕੌਮ ਦੇ ਸੜ ਗਏ ਨਸੀਬ ਜਾਣੋ, ਜਿਹਨੂੰ ਮਿਲਿਆ ਸਰਾ ਪੰਜਾਬੀਆਂ ਦਾ।
ਸੂਰਮੇ ਚੜ੍ਹਦੀ ਕਲਾ ਦੇ ਵਿਚਾਰਾਂ ਵਿੱਚ ਆ ਪਹੁੰਚੇ ਅੰਮ੍ਰਿਤਸਰ। ਥਾਂ ਥਾਂ 'ਤੇ ਸਖ਼ਤ ਪਹਿਰੇ ਸਨ। ਸਾਰੇ ਪਹਿਰੇਦਾਰਾਂ ਨੂੰ ਕੇਵਲ ਇੱਕ ਹੀ ਗੱਲ 'ਤੇ ਇਹਨਾਂ ਨੇ ਵਿਸ਼ਵਾਸ ਦਵਾ ਦਿੱਤਾ ਕਿ ਅਸੀਂ ਮੀਏ ਨੂੰ ਮਾਮਲਾ ਤਾਰਨ ਵਾਸਤੇ ਜਾ ਰਹੇ ਹਾਂ, ਅਸੀਂ ਨੰਬਰਦਾਰ ਹਾਂ, ਪੱਟੀ ਦੇ ਇਲਾਕੇ ਦੇ ਮਾਮਲਾ ਤਾਰਨ ਵਾਸਤੇ ਜਾ ਰਹੇ ਹਾਂ। ਬਸ ਗੱਲ ਕੀ, ਇਹ ਸਾਰੇ ਪਹਿਰੇਦਾਰਾਂ ਨੂੰ ਦੇ ਕੇ ਧੋਖਾ ਆ ਪਹੁੰਚੇ ਪ੍ਰਕਰਮਾ ਵਿੱਚ। ਜਦ ਘੰਟਾ ਘਰ ਤੋਂ ਉਤਰੇ ਤੇ ਅੱਗੇ ਕੀ ਵੇਖਿਆ, ਜਿਸ ਪ੍ਰਕਰਮਾ ਵਿੱਚ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ 33 ਕਰੋੜ ਦੇਵਤਾ ਵੱਸਦਾ ਹੈ, ਜਿਸ ਹਰੀ ਮੰਦਿਰ ਤੇ ਅੰਮ੍ਰਿਤ ਸਰੋਵਰ ਦੀ ਸੇਵਾ ਲਈ, ਇਹ ਦੁਨੀਆਂ ਵਿੱਚ ਪਹਿਲੀ ਮਿਸਾਲ ਹੈ ਕਿ ਅੰਮ੍ਰਿਤ ਸਰੋਵਰ ਦੀ ਪਟਾਈ ਦੀ ਸੇਵਾ ਚੱਲ ਰਹੀ ਸੀ, ਭਗਵਾਨ ਨੇ 33 ਕਰੋੜ ਦੇਵਤੇ ਨੂੰ ਨਾਲ ਲਿਆਂਦਾ ਤੇ ਆਪਣੇ ਸੀਸ ਉੱਤੇ ਟੋਕਰਾ ਚੁੱਕ ਕੇ ਅੰਮ੍ਰਿਤ ਸਰੋਵਰ ਦੀ ਸੇਵਾ ਕੀਤੀ ਹੈ। ਇਸ ਲਈ ਉਸ ਅੰਮ੍ਰਿਤ ਸਰੋਵਰ ਵਿੱਚ ਸ਼ਹਿਰ ਦੀ ਗੰਦਗੀ ਨੂੰ ਇਕੱਠਿਆਂ ਕਰਕੇ ਸੁੱਟਿਆ ਜਾ ਰਿਹਾ ਸੀ, ਅੰਮ੍ਰਿਤ ਸਰੋਵਰ ਪੂਰਿਆ ਜਾ ਰਿਹਾ ਸੀ। ਜਿੱਥੇ ਪ੍ਰਕਰਮਾ ਵਿੱਚ 33 ਕਰੋੜ ਦੇਵਤਾ ਵੱਸਦਾ ਦੱਸੀਦਾ, ਉੱਥੇ ਕੀ ਹੈ, ਕੋਈ ਚੁਲਮ ਫੜੀ ਫਿਰਦਾ ਹੈ, ਕੋਈ ਕੁਆਬ ਛਕਣ ਡਿਆ ਹੈ, ਕੋਈ ਹੁੱਕਾ ਪੀ ਜਾ ਰਿਹਾ ਹੈ, ਕੋਈ ਮਸ਼ਕਾਂ ਸ਼ਰਾਬ ਦੀਆਂ ਡੋਲੀ ਜਾ ਰਿਹਾ। ਤੇ ਜਿਹੜੇ ਹਰੀ ਮੰਦਿਰ ਵਿੱਚ ਪਰਮਾਤਮਾ ਦਾ ਵਾਸਾ ਸਮਝਿਆ ਜਾਂਦਾ ਹੈ, ਉੱਥੇ ਕੀ ਕੰਜਕਾਂ ਨੱਚ ਰਹੀ ਹੈ, ਮੱਸਾ ਵੇਸਵਾ ਦਾ ਨਾਚ ਸੁਣ ਰਿਹਾ ਹੈ। ਇਸ ਲਈ ਸੂਰਬੀਰਾਂ ਨੂੰ ਅੱਗ ਲੱਗ ਗਈ। ਮਹਿਤਾਬ ਸਿੰਘ ਜੋਸ਼ ਵਿੱਚ ਆਇਆ, ਪਰ ਮਿਸਤਰੀਆਂ ਦੇ ਸਪੁੱਤਰ ਸੁਖਾ ਸਿੰਘ ਨੇ ਆਖਿਆ, ਮਹਿਤਾਬ ਸਿੰਘ ਇੱਥੋਂ ਨਹੀਂ ਕੰਮ ਸ਼ੁਰੂ ਕਰਨਾ, ਪਹਿਲਾਂ ਮੱਸੇ ਕੋਲ ਪੁੱਜ ਲਈਏ। ਇਸ ਲਈ ਆਓ, ਸਿੰਘ ਸਭ ਕੁਝ ਵੇਂਦੇ ਨੇ ਪਰ ਦੰਨੀਆਂ ਪੀਂਦੇ ਵਿੱਚ ਵੀ ਜਰਦੇ, ਮੱਸੇ ਕੋਲ ਪਹੁੰਚਣਾ ਚਾਹੁੰਦੇ ਨੇ, ਸਿੰਘ ਤੱਕ ਅਨਹੋਣੀ ਨੂੰ ਪੀਂਦੇ ਦੰਦੀਆਂ ਵਿੱਚ ਵੀ ਜਰਦੇ।
ਉਜ ਵਿੱਚ ਪਰ ਕਰਮਾਂ ਦੇ ਤੱਕਿਆ ਜਦੋਂ ਗੁਰੂ ਕਾ ਮੰਦਰ, ਨੱਚ ਰਹੀ ਵੇਸਵਾਸੀ ਮੱਚ ਰਹੀ ਹਾਲ ਦਹਾਈ ਅੰਦਰ।
ਬੇਬਸ ਕਹਿੰਦਾ ਸੀ ਫਵਦੇ ਨਹੀਂ ਨੀਤੀ ਰੇ ਪਰਦੇ, ਸਿੰਘ ਤੱਕ ਅਨਹੋਣੀ ਨੂੰ ਪੀਂਦੇ ਦੰਦੀਆਂ ਵਿੱਚ ਜਰਦੇ।
ਉਹ ਵਿੱਚ ਪੁੱਛ ਪਰ ਕਰਮਾਂ ਦੇ ਤੱਕਿਆ ਜਦੋਂ ਗੁਰੂ ਕਾ ਮੰਦਰ, ਨੱਚ ਰਹੀ ਵੇਸਵਾਸੀ ਮੱਚ ਰਹੀ ਹਾਲ ਦਹਾਈ ਅੰਦਰ।
ਬੇਬਸ ਕਹਿੰਦਾ ਸੀ ਫਵਦੇ ਨਹੀਂ ਨੀਤੀ ਦੇ ਪਰਦੇ, ਸਿੰਘ ਤੱਕ ਅਨਹੋਣੀ ਨੂੰ ਪੀਂਦੇ ਦੰਦੀਆਂ ਵਿੱਚ ਜਰਦੇ।
ਉਹ ਪਰਕਰਮਾਂ ਵਿੱਚ ਜਿੱਥੇ 33 ਕਰੋੜ ਦੇਵਤਾ ਵੱਸੇ, ਦੋਜਕ ਦੇ ਕੀੜੇ ਸੀ ਉਸ ਥਾਂ ਕਰੇ ਇਕੱਠੇ ਮੱਸੇ।
ਬਾਣ ਚੂਬ ਕੇ ਤੇ ਥੁੱਕ ਥੁੱਕ ਸੀ ਅਪਵਿੱਤਰ ਕਰਦੇ, ਥੁੱਕ ਥੁੱਕ ਸੀ ਅਪਵਿੱਤਰ ਕਰਦੇ, ਸਿੰਘ ਤੱਕ ਅਨਹੋਣੀ ਨੂੰ ਪੀਂਦੇ ਦੰਦੀਆਂ ਵਿੱਚ ਜਰਦੇ।
ਉਹ ਕਿਤੇ ਹੁੱਕਾ ਪੀਂਦੇ ਸੀ, ਕਿਤੇ ਹੁੱਕਾ ਪੀਂਦੇ ਸੀ, ਬੈਠੇ ਕਈ ਬਣ ਬਣ ਕੇ ਟੋਲੇ, ਸਿੱਖ ਕਾਫਰ ਮੁੱਕ ਗਏ ਨੇ, ਇੱਕ ਨੂੰ ਦੂਜਾ ਮਾਣ ਨਾਲ ਬੋਲੇ।
ਰਾਜ ਖੁਦਾਈ ਹੈ ਛੁਪ ਗਏ ਰਾਮ ਗੁਰੂ ਸਭ ਡਰਦੇ, ਸਿੰਘ ਤੱਕ ਅਨਹੋਣੀ ਨੂੰ ਪੀਂਦੇ ਦੰਦੀਆਂ ਵਿੱਚ ਜਰਦੇ।
ਉਹ ਕਿਤੇ ਖਾਨ ਇਕੱਲਾ ਹੀ ਚਿਲਮ ਤੇ ਫਿਰੇ ਤੰਬਾਕੂ ਪਾਉਂਦਾ, ਨਸ਼ੇ ਆਇਆ ਝੂਮ ਰਿਹਾ ਤਕਾਰਾ ਮੰਦਿਰ ਤਾਨੇ ਲਾਉਂਦਾ।
ਸੂਲ ਤੁਹਾਡੇ ਗੋਰੇ ਸਾਡਾ ਤੇਜ ਵੇਖ ਹੁਣ ਮਰਦੇ, ਸਾਡਾ ਤੇਜ ਵੇਖ ਹੁਣ ਮਰਦੇ, ਸਿੰਘ ਤੱਕ ਅਨਹੋਣੀ ਨੂੰ ਪੀਂਦੇ ਦੰਦੀਆਂ ਵਿੱਚ ਜਰਦੇ।
ਉਹ ਪੈਗ ਲੈ ਕੇ ਰੰਗੜ ਕੋਲੋਂ ਜੋ ਹਰ ਮੰਦਰੋਂ ਬਾਹਰ ਨੂੰ ਆਉਂਦੇ, ਸੁਣ ਬੋਲ ਵੇਸਵਾ ਦੇ ਨਾਲ ਅਛਾਰਿਆਂ ਆਉਣ ਦਰਾਉਂਦੇ।
ਮੁਜਰਾ ਤੱਕਣਾ ਸੀ, ਮੁਜਰਾ ਤੱਕਣਾ ਸੀ ਪਰ ਸੀ ਕਾਲ ਅਧੂਰੇ ਕਰਦੇ, ਸਿੰਘ ਤੱਕ ਅਨਹੋਣੀ ਨੂੰ ਪੀਂਦੇ ਦੰਦੀਆਂ ਵਿੱਚ ਜਰਦੇ।
ਉਹ ਤੱਕ ਕੇ ਤੇ ਲੰਬੜਾਂ ਨੂੰ ਕਹਿੰਦੇ ਨਿਤਕੀ ਚੱਲਣਾ ਐਸੇ, ਮੁਜਰੇ ਦੇ ਖਰਚੇ ਲਈ ਤੱਕੋ ਆਉਣ ਚ ਫੇਰਿਓ ਪੈਸੇ।
ਫਿਰਿਆ ਵੇਖਾਂਗੇ ਬਈ ਕੱਲ ਫਿਰਿਆ ਵੇਖਾਂਗੇ, ਸਾਰੇ ਇੱਕ ਹੀ ਹੁੰਗਾਰਾ ਭਰਦੇ, ਸਿੰਘ ਤੱਕ ਅਨਹੋਣੀ ਨੂੰ ਪੀਂਦੇ ਦੰਦੀਆਂ ਵਿੱਚ ਜਰਦੇ।
ਸੁਣ ਕੇ ਲੰਬੜਾਂ ਨੇ ਆ ਜੋ ਕਿਉਂ ਸੋਚਾਂ ਵਿੱਚ ਰੁੱਝੇ, ਫਿਰ ਅੱਜ ਚੋਂ ਟੁੱਟ ਦੇਣਾ ਜੇਕਰ ਅੱਜ ਸਾਡੇ ਨਾਲ ਪੁੱਜੇ।
ਮੱਸੇ ਨਾ ਤੁਹਾਡੀ ਵੀ ਤੇ ਟਾਲ ਕਮਾਈਏ ਬਣ ਕੇ ਵਰਦੇ, ਮੱਸੇ ਨਾ ਤੁਹਾਡੀ ਵੀ ਤਾਲ ਕਮਾਈਏ ਬਣ ਕੇ ਵਰਦੇ, ਸਿੰਘ ਤੱਕ ਅਨਹੋਣੀ ਨੂੰ ਪੀਂਦੇ ਦੰਦੀਆਂ ਵਿੱਚ ਜਰਦੇ।
ਉਹ ਮੋੜ ਲਿਆ ਸੀ ਲੰਬੜਾਂ ਨੇ ਟੋਲਾ ਮਾਰ ਵਿੱਚੋਂ ਜੋ ਬਚਦਾ, ਸਿੰਘਾਂ ਨੂੰ ਚੁੱਕ ਲਿਆ ਸੀ ਕਾਲ ਜੋ ਮੱਸੇ ਦੇ ਸਿਰ ਨੱਚਦਾ।
ਕਹਿੰਦੇ ਆਸ਼ਿਕ ਸੱਚੇ ਦਰਦੇ, ਕਹਿੰਦੇ ਆਸ਼ਿਕ ਸੱਚੇ ਦਰਦੇ, ਸਿੰਘ ਤੱਕ ਅਨਹੋਣੀ ਨੂੰ ਪੀਂਦੇ ਦੰਦੀਆਂ ਵਿੱਚ ਜਰਦੇ।
ਓ ਸੀ ਲਾਚੀ ਬੇਰੀ ਨਾ ਰਾਖੀ ਦੋਵੇਂ ਸਿੰਘਾਂ ਨੇ ਬੱਦੇ, ਚੱਟ ਲਾਲਾ ਥੈਲੇ ਸੀ ਮੱਸੇ ਖਾਤਰ ਜੋ ਸੀ ਲੱਦੇ।
ਹੋਣੀ ਮੱਸੇ ਦੀ ਮਸਤਾ ਆਣ ਪੁਜੇ ਸਿੱਖ ਹਰਦੇ, ਮਸਤਾ ਆਣ ਪੁਜੇ ਸਿੱਖ ਹਰਦੇ, ਸਿੰਘ ਤੱਕ ਅਨਹੋਣੀ ਨੂੰ
ਪੀਂਦੇ ਦੰਦੀਆਂ ਵਿੱਚ ਜਰਦੇ।
ਮਨ ਹੀ ਮਨ ਜਰਦਾ ਹੋਇਆ ਖਾਲਸਾ ਆਪਣੀ ਮੰਜ਼ਿਲ ਨੂੰ ਮੁਕਾਈ ਜਾ ਰਿਹਾ ਹੈ। ਲਾਚੀ ਬੇਰੀ ਕੋਲ ਪਹੁੰਚੇ, ਰਾਕੀਆਂ ਨੂੰ ਉੱਥੇ ਬੰਨ ਦਿੱਤਾ, ਖੁਰਜੀਆਂ ਉਤਾਰ ਲਈਆਂ, ਦਰਸ਼ਨੀ ਡਿਓੜੀ ਤੋਂ ਹਰੀ ਮੰਦਰ ਨੂੰ ਸਿੱਧੇ ਤੁਰੇ ਤੇ ਕੀ ਦੇਖਦੇ ਆ ਕਿ ਅਗਲੇ ਪਾਸੇ ਦੋ ਬੜੇ ਸਖ਼ਤ ਪਹਿਰੇਦਾਰ ਖੜੇ। ਮੱਸੇ ਨੂੰ ਪਤਾ ਸੀ ਕਿਹੜੇ ਪਾਸਿਓਂ, ਪਤਾ ਨਹੀਂ ਮੇਰੀ ਮੌਤ ਲੈ ਕੇ ਖਾਲਸੇ ਨੇ ਆ ਜਾਣਾ। ਇਹਨਾਂ ਨੇ ਆਖਿਆ ਤੁਸੀਂ ਕੌਣ? ਇਹ ਆਂਦੇ ਜੀ ਅਸੀਂ ਨੰਬਰਦਾਰ। ਉਹ ਆਂਦੇ ਤੁਸੀਂ ਪਹਿਲੀ ਵਾਰ ਆਏ ਜਾਪਦੇ ਜੋ, ਆਂਦੇ ਸੱਚ ਜੀ ਪਹਿਲੀ ਵਾਰ ਆਏ ਆ, ਸਾਨੂੰ ਦੱਸੋ ਇੱਥੋਂ ਦੀ ਕੋਈ ਨਵੀਂ ਗੱਲਬਾਤ। ਉਹ ਆਂਦੇ ਗੱਲਬਾਤ ਕੀ ਹੈ? ਪਹਿਲਾਂ ਤਾਂ ਤੁਸੀਂ ਆਪਣੀ ਪੌਣ ਸ਼ਾਨ ਸਾਨੂੰ ਸਬੂਤ ਦਿਓ ਕਿ ਤੁਸੀਂ ਧੋਖਾ ਤਾਂ ਨਹੀਂ ਕਰ ਰਹੇ। ਇਹਨਾਂ ਨੇ ਸਭ ਕੁਝ ਸੱਚ ਸੱਚ ਦੱਸਿਆ ਕਿ ਅਸੀਂ ਮੀਆਂ ਦੇ ਖਰਚੇ ਵਾਸਤੇ, ਮਾਮਲਾ ਤਾਰਨ ਵਾਸਤੇ ਆਏ ਹਾਂ। ਜਦ ਸਤਿਗੁਰੂ ਪਾਤਸ਼ਾਹ ਆਪ ਖੁਦ ਬਾਂਹ ਫੜ ਕੇ ਗੱਲ ਕਰਾ ਰਿਹਾ ਹੋਵੇ ਤਾਂ ਫਿਰ ਰੋਕਣ ਵਾਲਾ ਕੌਣ ਹੈ? ਮੁੱਕਦੀ ਗੱਲ। ਇਹਨਾਂ ਪਹਿਰੇਦਾਰਾਂ ਨੇ ਆਖਿਆ ਫਿਰ ਤੁਹਾਨੂੰ ਇੱਥੋਂ ਦੀ ਕੁਝ ਰੀਤੀ ਦਾ ਪਤਾ ਹੈ? ਇਹਨਾਂ ਦੇ ਕੀ ਰੀਤੀ ਹੈ? ਪਹਿਰੇਦਾਰਾਂ ਨੇ ਆਖਿਆ ਜਿਹੜਾ ਤੁਹਾਨੂੰ ਨਾਮ ਕਨਾਮ ਮਿਲਣਾ ਹੈ ਨਾ, ਉਹਦੇ ਵਿੱਚੋਂ ਸਾਡਾ ਵੀ ਕੁਝ ਹਿੱਸਾ ਬਣਦਾ ਹੈ। ਜਿਹੜੇ ਪਹਿਲੇ ਨੰਬਰਦਾਰ ਆਉਂਦੇ ਆ ਨਾ, ਉਹ ਜਾਂਦੇ ਸਾਡੇ ਨਾਲ ਚੰਗਾ ਲਿਹਾਜ਼ ਪਾਲ ਕੇ ਜਾਂਦੇ ਆ। ਇਸ ਵਾਸਤੇ ਅਸੀਂ ਤੁਹਾਡੀ ਸੇਵਾ ਕਰਾਂਗੇ ਆਉਂਦਿਆਂ ਜਾਂਦਿਆਂ ਦੀ, ਸਾਨੂੰ ਜ਼ਰੂਰ ਹੱਥ ਝਾੜ ਕੇ ਜਾਣਾ। ਖਾਲਸੇ ਨੇ ਆਖਿਆ ਇਹ ਗੱਲ ਪੱਕੀ? ਆਂਦੇ ਬਿਲਕੁਲ। ਖਾਲਸੇ ਨੇ ਆਖਿਆ ਫਿਰ ਅਸੀਂ ਨਹੀਂ ਪਰਨਾ ਨੂੰ ਭੁੱਲਦੇ, ਤੁਸੀਂ ਕਿਤੇ ਸਾਡੇ ਆਉਂਦੇ ਨੂੰ ਡਿਊਟੀ ਨਾ ਬਦਲ ਲਿਓ। ਇਹ ਆਂਦੇ ਡਿਊਟੀ ਤੁਸੀਂ ਸ਼ਾਮ ਤੱਕ ਨਾ ਮੁੜੋ, ਅਸੀਂ ਡਬਲ ਡਿਊਟੀਆਂ ਲਾਵਾਂਗੇ, ਪਰ ਹੱਥ ਝਾੜ ਕੇ ਜਾਣਾ ਜਾਂਦੇ ਆ। ਖਾਲਸੇ ਨੇ ਆਖਿਆ ਅਸੀਂ ਨਹੀਂ ਝੂਠ ਬੋਲਦੇ, ਸੱਚ ਕਹਿੰਦੇ ਆ, ਤੁਹਾਡੇ ਨਾਲ ਆਪਣੇ ਕੀਤੇ ਹੋਏ ਪਰਨ ਨਿਭਾ ਕੇ ਜਾਵਾਂਗੇ, ਪਰ ਤੁਸੀਂ ਆਪਣੀ ਡਿਊਟੀ 'ਤੇ ਰਹਿਣਾ। ਖਾਲਸਾ ਪੱਕਾ ਪਰਨ ਦੇ ਕੇ ਬਣੇ ਹੋਏ ਪੁੱਲ ਰਾਹੀਂ ਤੁਰਿਆ ਜਾ ਰਿਹਾ। ਹਰਿਮੰਦਰ ਸਾਹਿਬ ਜੀ ਦੇ ਸਾਹਮਣੇ ਪਹੁੰਚੇ, ਦਲੀਜਾਂ ਵਿੱਚ ਕੀਤੀ ਨਮਸਕਾਰ, ਸਾਹਮਣੇ ਮੱਸਾ ਆਕੀ ਨਾਗ ਵਾਂਗ ਫਲ ਖਿਲਾਰ ਕੇ ਬੈਠਾ ਹੋਇਆ, ਜਿਸ ਦੀਆਂ ਅੱਖਾਂ ਜੁੜੀਆਂ ਨੇ। ਜੁੜਨ ਕਿਉਂ ਨਾ ਪੀਤੀ ਹੋਵੇ ਸ਼ਰਾਬ ਅਤੇ ਸਾਹਮਣੇ ਔਰਤ ਨੱਚ ਰਹੀ ਹੋਵੇ, ਫਿਰ ਇਹਦੂ ਵੱਧ ਗਮਰੂਰੀ ਕਦੋਂ ਮਨੁੱਖ ਦੇ ਮਨ ਨੂੰ ਆ ਸਕਦੀ ਹੈ? ਫਿਰ ਉਸ ਹਰਿਮੰਦਰ ਵਿੱਚ ਏਡਾ ਵੱਡਾ ਨਾਸਤਕਪਨ ਲਿਆ ਕੇ ਬੈਠਾ ਹੋਵੇ, ਮੱਸੇ ਨੂੰ ਦੁਨੀਆਂ ਦੀ ਹੋਸ਼ ਭੁੱਲੀ ਹੈ। ਸਿੰਘਾਂ ਨੂੰ ਬੜਾ ਕ੍ਰੋਧ ਚੜਿਆ। ਮਹਿਤਾਬ ਸਿੰਘ ਅਤੇ ਸੁੱਖਾ ਸਿੰਘ ਨੇ ਗੁਰੂ ਰਾਮਦਾਸ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਸਮਝ ਕੇ ਦਲੀਜਾਂ ਵਿੱਚ ਨਮਸਕਾਰ ਕਰਕੇ ਇੱਕ ਅਰਦਾਸ ਕੀਤੀ, ਆਖਿਆ ਸਤਿਗੁਰੂ ਰਾਮਦਾਸ ਪਾਤਸ਼ਾਹ ਬਖਸ਼ਿਸ਼ ਕਰੀ, ਅਸੀਂ ਆਪਣੇ ਕੰਮ ਨੂੰ ਸੰਪੂਰਨ ਕਰ ਲਈਏ। ਬਾਅਦ ਵਿੱਚ ਆਖਿਆ ਕਲਗੀਆਂ ਵਾਲਿਆ, ਅੱਜ ਵਤਨ ਦੀ ਸਿੱਖੀ ਦੀ ਲਾਜ ਰੱਖੀ, ਅਸੀਂ ਕਦੇ ਆਪਣੇ ਕੰਮ ਤੋਂ ਦੂਰੇ ਨਾ ਰਹਿ ਜਾਈਏ। ਖਾਲਸੇ ਨੇ ਕਿਵੇਂ ਕਲਗੀਆਂ ਵਾਲੇ ਪਾਤਸ਼ਾਹ ਅੱਗੇ ਅਰਦਾਸ ਕੀਤੀ?
ਕਲਗੀ ਵਾਲਿਆ ਸਿੱਖੀ ਦੀ ਲਾਜ ਰੱਖੀ, ਜਾਏ ਕੰਡ ਨਾ ਲੱਗ ਪੰਜਾਬੀਆਂ ਦੀ, ਪੰਜਾਂ ਨਦੀਆਂ ਦੀ ਆਬ ਨਾ ਸਾਲ ਸੁੱਟੇ, ਕਾਰ ਚੰਦਰੀ ਅੱਗ ਪੰਜਾਬੀਆਂ ਦੀ, ਮੱਥੇ ਟਿੱਕਾ ਗੁਲਾਮੀ ਦਾ ਲੱਗ ਗਿਆ ਜੇ, ਪੰਡੀ ਕਰੇਗਾ ਜਾਗਾ ਪੰਜਾਬੀਆਂ ਦੀ, ਆਪਣੇ ਕਲਗੀ ਦਮਾਲੇ ਦਾ ਵਾਸਤਾ ਈ, ਜਾਏ ਕੰਧ ਨਾ ਲਾਗਾ ਪੰਜਾਬੀਆਂ ਦੀ।
ਪਰ ਸਤਿਗੁਰੂ ਪਾਤਸ਼ਾਹ ਤਾਂ ਉਹਨਾਂ ਦੇ ਹਾਜ਼ਰ ਨਾਜ਼ਰ ਸੀ। ਮੁੱਕਦੀ ਗੱਲ। ਸਾਹਮਣੇ ਬੈਠੇ ਮੀਏ ਨੇ ਆਖਿਆ ਕਿ ਇਹ ਨੰਬਰਦਾਰ ਡਰਦੇ ਬੜੇ ਆ, ਮੈਨੂੰ ਮੱਥਾ ਟੇਕਦੇ, ਪਤਾ ਨਹੀਂ ਸੀ ਕਾਹਦੇ ਵਾਸਤੇ ਆਏ ਨੇ। ਮੀਏ ਨੇ ਆਖਿਆ ਉਹ ਬਈ ਮੇਰਾ ਮਾਮਲਾ ਕਿਉਂ ਲੇਟ ਆਇਆ? ਇਹਨੇ ਨਹੀਂ ਪਜਾਣਿਆ ਕਿਹੜੇ ਇਲਾਕੇ ਦੇ ਆ। ਇਹਨਾਂ ਨੇ ਆਖਿਆ ਮੀਆਂ ਜੀ ਜਿੰਨੇ ਲੇਟ ਆਏ ਉਨੀ ਲੇਟ ਕੱਢ ਕੇ ਜਾਵਾਂਗੇ। ਮੀਏ ਨੇ ਆਖਿਆ ਫਿਰ ਗਿਣ ਕੇ ਲਿਆਂਦਾ ਮਾਲੀਆ? ਇਹਨਾਂ ਨੇ ਆਖਿਆ ਅਸੀਂ ਤਾਂ ਗਿਣ ਕੇ ਲਿਆਂਦਾ ਸਰਕਾਰ, ਜੇ ਤੁਹਾਨੂੰ ਸ਼ੱਕ ਜਾਪਦਾ ਹੈ ਨਾ ਤੇ ਥੈਲੀਆਂ ਫੜ ਲਓ, ਆਪ ਗਿਣ ਲਓ। ਮੀਏ ਲਾਲਚ ਦੇ ਮਾਰੇ ਨੇ ਥੈਲੀਆਂ ਨੂੰ ਹੱਥ ਪਾਉਣ ਵਾਸਤੇ ਬਾਂਹ ਉਲਾਰੀ, ਤੇ ਤੌਣ ਆਪਣੇ ਆਪ ਹੀ ਝੁਕਣੀ ਸੀ ਜਦੋਂ ਬਾਂਹ ਨੂੰ ਉਲਾਰਿਆ, ਬਸ ਥੈਲੀਆਂ ਨੂੰ ਹੱਥ ਪਾਉਣ ਦੀ ਦੇਰ ਸੀ। ਸੁੱਖਾ ਸਿੰਘ ਮਿਸਤਰੀਆਂ ਦੇ ਲੜਕੇ ਨੇ ਕੀਤਾ ਇਸ਼ਾਰਾ, ਜੱਟਾਂ ਦੇ ਪੁੱਤ ਮੁਸ਼ਫੁੱਟ ਗੱਭਰੂ ਮਹਿਤਾਬ ਸਿੰਘ ਨੇ ਖਾਲਸੇ ਦੇ ਸਿਰ ਉੱਤੇ ਜ਼ੁਲਮ ਦੇ ਕਰਜ਼ੇ ਕਿਵੇਂ ਉਤਾਰੇ। ਇੱਕ ਮਸਾ ਨਹੀਂ ਹਜ਼ਾਰ ਮੱਸੇ ਮਾਰ ਕੇ ਖਾਲਸੇ ਦੇ ਸਿਰ ਉੱਤੇ ਚੜੀ ਹੋਈ ਭਾਜੀ ਨੂੰ ਇਉਂ ਉਤਾਰ ਦਿੱਤਾ।
ਰੰਗੜਾਂ ਨੇ ਨਿਗਾਹ ਥੈਲੀਆਂ ਨੂੰ ਪਾਈ ਜਾ, ਆਕੜੀ ਹੋਈ ਤੌਣ ਥੱਲੇ ਨੂੰ ਚੁਕਾਈ ਜਾ,
ਕਿਵੇਂ ਜ਼ੋਰ ਸੀ ਵਿਖਾਏ ਖਾਲਸੇ, ਗਿਣ ਗਿਣ ਕਰਜ਼ੇ ਚੁਕਾਏ ਖਾਲਸੇ।
ਉਹ ਮੱਸਾ ਕਹਿੰਦਾ ਕਰੋ ਥੈਲੀ ਮੰਜੇ ਦੇ ਥੱਲੇ, ਮੀਰਾ ਕੋਟੀ ਸੋਚੇ ਛੇਤੀ ਬੋਲੀਏ ਹੱਲੇ,
ਮੌਕੇ ਕਦੇ ਨੀ ਖੁਜਾਏ ਖਾਲਸੇ, ਗਿਣ ਗਿਣ ਕਰਜ਼ੇ ਚੁਕਾਏ ਖਾਲਸੇ।
ਉਹ ਮਹਿਤਾਬ ਸਿੰਘ ਖਿੱਚ ਕੇ ਚਲਾਤੀ ਚੰਡੀਏ, ਅੱਖ ਪੁਲਕਾਰੇ ਵੱਢ ਦਿੱਤੀ ਕੰਡੀਏ,
ਖੁਸ਼ੀ ਦੇ ਜਕਾਰੇ ਸੀ ਗੁਜਾਏ ਖਾਲਸੇ, ਬਈ ਖੁਸ਼ੀ ਦੇ ਜਕਾਰੇ ਸੀ ਗੁਜਾਏ ਖਾਲਸੇ, ਗਿਣ ਗਿਣ ਕਰਜ਼ੇ ਚੁਕਾਏ ਖਾਲਸੇ।
ਉਹ ਚੱਕੇ ਉੱਤੋਂ ਭਾਂਡਾ ਘੁਮਿਆਰ ਲਾਇਆ ਜੋ, ਸਿੰਘਾਂ ਨੇ ਮੱਸੇ ਦਾ ਸਿਰ ਚਿਟਕਾਇਆ ਤੋ,
ਸਿਰ ਨਿਉਂਦੇ ਆਣ ਪਾਏ ਖਾਲਸੇ, ਗਿਣ ਗਿਣ ਕਰਜ਼ੇ ਚੁਕਾਏ ਖਾਲਸੇ।
ਉਹ ਤੜਫੇ ਮੰਜੇ ਤੇ ਲੋਥ ਸਿਰੋਂ ਸੱਖਣੀ, ਸਾਰਿਆਂ ਨੂੰ ਔਖੀ ਹੋ ਗਈ ਜਿੰਦ ਰੱਖਣੀ,
ਤੋਰ ਸਭ ਦੇ ਪੁਆਏ ਖਾਲਸੇ, ਗਿਣ ਗਿਣ ਕਰਜ਼ੇ ਚੁਕਾਏ ਖਾਲਸੇ।
ਉਹ ਪਲ ਪਹਿਲਾਂ ਮਿੱਠੇ ਬੋਲ ਜੋ ਸੁਣਾਉਂਦੀ ਸੀ, ਵੇਸਵਾ ਦੇ ਦਮ ਸੁੱਕੇ ਹਾੜੇ ਪਾਉਂਦੀ ਸੀ,
ਰੰਗ ਰਾਗ ਪਲਾਂ ਚੁੰਮ ਮਕਾਏ ਖਾਲਸੇ, ਪੈਰਾਂ ਗੇ ਰਾਗ ਪਲਾਂ ਚੂ ਮਕਾਏ ਖਾਲਸੇ, ਗਿਣ ਗਿਣ ਕਰਜੇ ਚੁਕਾਏ ਖਾਲਸੇ।
ਤਪਲੇ ਵਜਾਉਣ ਵਾਲੇ ਸਾਜ ਭੁੱਲ ਗਏ, ਨੱਠੇ ਜਾਂਦੇ ਮਾੜੇ ਪੈਰਾਂ ਵਿੱਚ ਰੁੱਲ ਗਏ,
ਭੱਜੇ ਜਾਂਦੇ ਪਾਰੀ ਚਟਕਾਏ ਖਾਲਸੇ, ਗਿਣ ਗਿਣ ਕਰਜੇ ਚੁਕਾਏ ਖਾਲਸੇ।
ਜਿਹੜੇ ਪਹਿਲਾਂ ਵੇਖ ਮੁਜਰੇ ਨੂੰ ਹੱਸਦੇ, ਵਾਸਤਾ ਗੁਰੂ ਦਾ ਕਹਿਕੇ ਜਾਣ ਨੱਸਦੇ,
ਸੇ ਕਲਮੇ ਪੁੜਾਏ ਖਾਲਸੇ, ਗਿਣ ਗਿਣ ਕਰਜੇ ਚੁਕਾਏ ਖਾਲਸੇ।
ਉਹ ਬਿਰਲੇ ਬਚੇ ਤੇ ਬਹੁਤੇ ਸਿੰਘਾਂ ਮਾਰ ਲੈ, ਦਿਲੀ ਅਰਮਾਨ ਕੱਢ ਸੀਨੇ ਠਾਰ ਲੈ,
ਜੇਤੂ ਵਾਲੇ ਡੰਕੇ ਸੀ ਵਜਾਏ ਖਾਲਸੇ, ਜੇਤੂ ਵਾਲੇ ਡੰਕੇ ਸੀ ਵਜਾਏ ਖਾਲਸੇ, ਗਿਣ ਗਿਣ ਕਰਜੇ ਚੁਕਾਏ ਖਾਲਸੇ।
ਉਹ ਫੇਰ ਸਿਰ ਮੱਸੇ ਦੇ ਚ ਚੰਡੀ ਗੱਡ ਕੇ, ਉੱਪਰਿਆ ਠਾਇਆ ਮੰਦਿਰ ਚੋਂ ਕੱਢ ਕੇ,
ਉਸ ਤਾਂ ਪਿਛੇ ਨੂੰ ਛੇਤੀ ਤਾਏ ਖਾਲਸੇ,
ਗਿਣ ਗਿਣ ਕਰਜੇ ਚੁਕਾਏ ਖਾਲਸੇ।
ਬਸ ਕੀ ਸੀ, ਸਿੰਘਾਂ ਦੇ ਹੱਲੇ ਤੋਂ ਡਰਦੇ ਦੁੜਕੀ ਇੱਕ ਦੂਜੇ ਤੋਂ ਮਾਈ ਸੇਵਾ ਦੇ ਬਾਜ਼ਾਰ ਨੂੰ ਭਜੇ ਜਾਣ। ਅੱਗੇ ਉਹ ਮੀਏ ਦੇ ਘਰ ਵਾਲੀ ਸਿਰ ਤੇ ਪਕਵਾਨ ਚੁੱਕਿਆ, 12 ਵਜੇ ਠੀਕ ਖਾਣਾ ਲੈ ਕੇ ਆ ਰਹੀ ਹੈ। ਇਹਨਾਂ ਨੇ ਆਖਿਆ ਮੁੜਿਆ ਛੇਤੀ ਮੀਏ ਨੇ ਖਾਣਾ ਖਾ ਲਿਆ, ਉਹਦੀ ਕੌਣ, ਉਹਨੇ ਤੇ ਨਿਕਾਹ ਜਾਂਦਾ ਪੜਿਆ, ਉਹਦੀ ਕਿਸੇ ਦਿਹਾੜੀ ਰੋਟੀ ਨਹੀਂ ਖਾਂਦਾ। ਇਹਨਾਂ ਨੇ ਆਖਿਆ ਖਾਣ ਖੋਣ ਵਾਲੀ ਨਹੀਂ, ਖੋਣ ਵਾਲੇ ਆਏ ਸਨ, ਸਦਾ ਲਈ ਤੇਰਾ ਲਿੰਕ ਟੁੱਟ ਗਿਆ। ਉਹ ਦੁਹਾਈਆਂ ਪਾਉਣ ਲੱਗੇ, ਇਹਨਾਂ ਆਖਿਆ ਦੁਹਾਈਆਂ ਨਾ ਪਾ, ਜੇ ਨਾਲ ਜਾਣਾ ਤੇ ਅਜੇ ਪ੍ਰਸ਼ਾਦ ਵੰਡੀ ਦਾ, ਤੂੰ ਹੀ ਪੁੱਜ ਜਾ, ਤੇਰਾ ਨਿਕਾਹ ਦੁਬਾਰਾ ਫਿਰ ਪੜਾ ਦੇਣਗੇ। ਇਹ ਸੀ ਖਾਲਸੇ ਨੇ ਧਰਮ ਮੰਦਰ ਨੂੰ ਆਜ਼ਾਦ ਕਰਾ ਕੇ ਆਪਣੇ ਸਿਰ ਉੱਤੋਂ ਕਰਜ਼ੇ ਉਤਾਰ ਲਏ। ਕਰਜ਼ਾ ਖਾਲਸਾ ਸਿਰ ਉੱਤੇ ਨਹੀਂ ਰਹਿਣ ਦਿੰਦਾ, ਜੇ ਹੋਵੇ ਖਾਲਸਾ, ਜੇ ਭੇਖੀ ਖਾਲਸਾ ਹੋਵੇ ਫਿਰ ਕਰਜ਼ਾ ਰਹਿ ਸਕਦਾ ਹੈ। ਜੇ ਖਾਲਸਾ ਠੀਕ ਹੋਵੇ ਤੇ ਹਰਿਮੰਦਰ ਨੂੰ ਆਜ਼ਾਦ ਕਰਾ ਕੇ, ਦੇਸ਼ ਨੂੰ ਆਜ਼ਾਦ ਕਰਾ ਕੇ ਵਸਦਾ ਹੈ। ਇਹ ਸੀ ਕਰਜ਼ੇ ਚੁਕਾਏ ਖਾਲਸੇ। ਇਸ ਦੇ ਨਾਲ ਹੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।